ਸਤਿਗੁਰੇ ਨਮੈ, ਸ਼੍ਰੀ ਗੁਰੂ ਦੇਵ ਨਮੈ। ਦਾਸ ਦੋਨੋਂ ਹੱਥ ਜੋੜ ਕੇ ਸੰਗਤ ਦੇ ਚਰਨਾਂ ਚ ਮੱਥਾ ਟੇਕਦੇ ਹੋਏ ਆਪਣੇ ਗੁਨਾਹਾਂ ਦੀ ਮਾਫੀ ਲਈ ਅਰਦਾਸ ਬੇਨਤੀ ਕਰਦਾ ਹੈ। ਸੰਗਤ ਦੀ ਸਮਰੱਥਾ ਹੈ ਬਖਸ਼ਣ ਦੀ, ਬਖਸ਼ਣ ਦੀ ਕਿਰਪਾਲਤਾ ਕਰੋ। ਸੰਗਤ ਦੇ ਬਖਸ਼ੇ ਨੂੰ ਗੁਰੂ ਸਾਹਿਬ ਵੀ ਬਖਸ਼ ਦਿੰਦੇ ਹਨ।
ਪਹਿਲੀ ਪੈਰੀ ਨੈਣ ਸਲੋਨੜੀਏ ਰਹਿਣੀ ਅੰਧਿਆਰੀ ਰਾਮ, ਵੱਖਰੀ ਰਾਖ ਮੋਈਏ ਆਵੇ ਵਾਰੀ ਰਾਮ, ਵਾਰੀ ਆਵੇ ਸੋਤੀ ਜਮ ਰਸ ਚੂ
ਦੇ ਇਸ ਰੂਹਾਨੀ ਮਜ਼ਬੂਨ ਲਈ ਗੁਰੂ ਸਾਹਿਬਾਂ ਨੇ ਜੋ ਸ਼ਬਦ ਬਖਸ਼ਿਸ਼ ਕੀਤਾ ਹੈ ਉਹ ਹੈ ਚਾਰ ਪਹਿਰ। ਪਹਿਲੇ ਪਹਿਰੇ ਨੈਣ ਸਲੋਨਣੀਏ ਰਹਿਣ ਅੰਧਿਆਰੀ ਰਾਮ, ਇਸ ਤੁਕ ਦੇ ਤਿੰਨ ਹਿੱਸੇ ਹਨ। ਗੁਰੂ ਨਾਨਕ ਸਾਹਿਬ ਦੀ ਫਿਲਾਸਫੀ, ਉਹਨਾਂ ਦਾ ਮਿਸਾਲ ਦੇਣ ਦਾ ਢੰਗ ਜਗਤ ਵਿੱਚ ਸਭ ਤੋਂ ਨਿਰਾਲਾ ਹੈ। ਸਾਡੇ ਜ਼ਿੰਦਗੀ ਦੇ ਨਿੱਜੀ ਪਹਿਲੂਆਂ ਨੂੰ ਬੜੇ ਤਰੀਕੇ ਦੇ ਨਾਲ ਉਦਾਹਰਣ ਦੇ ਕਰਕੇ ਸਮਝਾਉਂਦੇ ਹਨ। ਇਸ ਜਗਤ ਦੇ ਵਿੱਚ ਜਦੋਂ ਮਨੁੱਖ ਆਪਣਾ ਕਾਰ ਵਿਵਹਾਰ ਕਰਦਾ ਹੈ, ਦਿਨ ਔਰ ਰਾਤ ਇਹ ਪਹਿਰਾਂ ਦੇ ਵਿੱਚ ਤਕਸੀਮ ਕੀਤਾ ਗਿਆ ਹੈ। 3 ਘੰਟੇ ਦਾ ਇੱਕ ਪਹਿਰ ਹੈ ਔਰ 4 ਪਹਿਰ ਦਿਨ ਔਰ 4 ਪਹਿਰ ਰਾਤ ਹੈ। ਤੇ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਹਨ ਕਿ ਜਿਹੜੇ ਦਿਨ ਦੇ 4 ਪਹਿਰ ਸਨ ਇਹ ਤੈਨੂੰ ਆਪਣਾ ਕੰਮ ਕਰਨ ਵਾਸਤੇ ਮਿਲੇ ਸਨ, ਔਰ ਇਹ ਆਤਮਾ ਜੋ ਹੈ ਸੁੱਤੀ ਹੈ ਮਾਇਆ ਦੇ ਵਿੱਚ। ਸੰਸਾਰ ਦੀ ਆਸਕਤੀ ਜੋ ਹੈ ਇਹ ਸੌਣ ਦੀ ਤਰਫ ਇਸ਼ਾਰਾ ਹੈ, ਪਰਮਾਤਮਾ ਦੀ ਆਸਕਤੀ ਇਸ ਸੁੱਤੇਪਨ ਤੋਂ, ਇਸ ਨੀਂਦ ਤੋਂ ਜਾਗਣਾ ਹੈ। ਜਿਤਨੇ ਵੀ ਸੰਤ ਆਏ ਨੇ ਇਸ ਸ੍ਰਿਸ਼ਟੀ ਦੇ ਵਿੱਚ ਉਹਨਾਂ ਦਾ ਇੱਕੋ ਹੀ ਮਿਸ਼ਨ ਸੀ, ਪਰਮਾਤਮਾ ਦੇ ਇਸ ਅੰਸ਼ ਆਤਮਾ ਨੂੰ ਜਗਾਉਣਾ, ਚੇਤਾਉਣਾ, ਆਪਣੇ ਘਰ ਦੀ ਤਰਫ ਇਹ ਰੁੱਖ ਕਰੇ, ਇਸ ਦੇ ਘਰ ਦਾ ਕੰਮ ਹੈ, ਆਪਣਾ ਕੰਮ ਹੈ। ਔਰ ਇਸੀ ਵਾਸਤੇ ਇਸ ਨੂੰ 84 ਲੱਖ ਸੂਟਾਂ ਦੇ ਵਿੱਚੋਂ ਇੱਕ ਉੱਤਮ ਔਰ ਸੁੰਦਰ ਸੂਟ ਦਿੱਤਾ ਗਿਆ ਜਿਸ ਨੂੰ ਇਨਸਾਨ ਦਾ ਜਨਮ ਕਿਹਾ ਗਿਆ ਹੈ। ਇਸੀ ਜਨਮ ਦੇ ਵਿੱਚ ਆ ਕਰਕੇ ਇਹ ਜੀਵਾਤਮਾ ਇਹ ਕੰਮ ਕਰ ਸਕਦੀ ਹੈ। ਹੋਰ ਕਿਸੇ ਵੀ ਸੂਟ ਦੇ ਵਿੱਚ ਕਿਤਨਾ ਵੀ ਉੱਤਮ ਜਾਮਾ ਕਿਉਂ ਨਾ ਹੋਵੇ, ਕਿਤਨਾ ਹੀ ਸੁੰਦਰ ਸੂਟ ਕਿਉਂ ਨਾ ਹੋਵੇ, ਹੀਰੇ ਮੋਤੀਆਂ ਨਾਲ ਸੋਨੇ ਚਾਂਦੀ ਦੀ ਤਾਰਾਂ ਨਾਲ ਜੜਿਆ ਕਿਉਂ ਨਾ ਹੋਵੇ, ਇਸ਼ਾਰਾ ਹੈ ਸੂਖਸ਼ਮ ਔਰ ਕਾਰਨ ਲੋਕਾਂ ਦੀ ਤਰਫ, ਉੱਤਮ ਔਰ ਭੋਗੀ ਜੂਨਾ ਜਿਨ੍ਹਾਂ ਨੂੰ ਅਸੀਂ ਸਵਰਗ ਜਾਂ ਵਿਖੁੰਡ ਕਹਿ ਕਰਕੇ ਜਾਣਦੇ ਹਾਂ। ਤੇ ਗੁਰੂ ਨਾਨਕ ਸਾਹਿਬ ਸਪਸ਼ਟ ਕਰਦੇ ਨੇ ਕਿ ਇਹ ਸਾਰੇ ਸੂਟਾਂ ਨੂੰ ਧਾਰਨ ਕਰਨ ਦੇ ਬਾਅਦ ਵੀ ਇਹ ਜੀਵਾਤਮਾ ਅਗਰ ਨਹੀਂ ਕਰ ਸਕਦੀ ਤੇ ਇੱਕ ਕੰਮ ਆਪਣੇ ਘਰ ਜਾਣ ਦਾ, ਅਗਰ ਆਪਣੇ ਘਰ ਜਾਣ ਦਾ ਕੰਮ ਉਹਨਾਂ ਸੂਟਾਂ ਦੇ ਵਿੱਚ ਕਰ ਸਕਦੀ ਹੁੰਦੀ ਤੇ ਇਨਸਾਨ ਦੇ ਜਨਮ ਨੂੰ ਉੱਤਮ ਨਾ ਕਿਹਾ ਜਾਂਦਾ, ਇਹ ਸੈਕੰਡਰੀ ਹੋ ਜਾਂਦਾ। ਅਗਰ ਇਸ ਨੂੰ ਉੱਤਮ ਕਿਹਾ ਹੈ ਤੇ ਇਸ ਦਾ ਕੋਈ ਭੇਦ ਹੈ, ਕੋਈ ਕਾਰਨ ਹੈ। ਇਸ ਦੋ ਪੈਰ ਦੀ ਜੂਨ ਦੇ ਵਿੱਚ ਆ ਕਰਕੇ ਇਹ ਜੀਵਾਤਮਾ ਜੋ ਵੀ ਕਿਰਿਆ ਨੂੰ ਅਪਣਾਉਂਦੀ ਹੈ, ਜੈਸੀ ਵੀ ਕਿਰਿਆ ਹੋਵੇ ਕਿਸੇ ਵੀ ਤਰੀਕੇ ਦੀ, ਕਿਤਨੀ ਵੀ ਮਹਾਨ, ਗੁਰੂ ਸਾਹਿਬ ਦਾ ਇਸ਼ਾਰਾ ਦਾਨ ਪੁੰਨ ਦੀ ਤਰਫ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਜ ਕੇ ਜਾਈ। ਇਹ ਸਾਰਾ ਲੇਖਾ ਚਾਹੇ ਦਾਨ ਦਾ ਪੁੰਨ ਦਾ ਸੂਖਮ ਕਾਰਨ ਲੋਕਾਂ ਦੀ ਉੱਤਮ ਜੂਨਾ ਤੇ ਲੈ ਦੇਗਾ, ਪਰ ਆਪਣੇ ਘਰ ਦਾ ਕੰਮ ਨਹੀਂ ਕਰਨ ਦੇਗਾ, ਤੁਸੀਂ ਆਪਣੇ ਘਰ ਨਹੀਂ ਜਾ ਸਕਦੇ। ਯਾਨੀ ਇਹਨਾਂ ਮੰਡਲਾਂ ਦੇ ਜਿਹੜੇ ਨਿਯਮ ਨੇ, ਉਹਨਾਂ ਨਿਯਮਾਂ ਦੇ ਵਿੱਚ ਰਹਿੰਦੇ ਹੋਏ ਅਸੀਂ ਇਹਨਾਂ ਨੂੰ ਪਾਰ ਨਹੀਂ ਕਰ ਸਕਾਂਗੇ ਅਗਰ ਅਸੀਂ ਪਾਪ ਜਾਂ ਪੁੰਨ ਕਰਦੇ ਹਾਂ। ਦੋਨੇ ਹੀ ਆਤਮਾ ਲਈ ਬੰਧਨ ਦਾ ਕਾਰਨ ਨੇ। ਬੇਸ਼ਕ ਪਾਪ ਤੇ ਪਾਪ ਹੈ ਹੀ ਹੈ, ਨਰਕਾਂ ਦੇ ਵਿੱਚ ਜਾਏਗਾ ਹੀ, ਮਨੁੱਖ ਜੂਨ ਦੇ ਵਿੱਚ ਵੀ ਆਏਗਾ, ਕੋੜੀ ਹੋ ਜਾਏਗਾ, ਰੋਗ ਲੱਗ ਜਾਏਗਾ, ਅਭਾਵ ਆ ਜਾਏਗਾ, ਕੋਈ ਵੀ ਐਸਾ ਕਾਰਨ ਪ੍ਰਗਟ ਹੋ ਜਾਏਗਾ ਜਿਹੜਾ ਕਿ ਨਰਕਾਂ ਦੀ ਤਰਫ ਇਸ਼ਾਰਾ ਹੈ। ਉਸ ਦੇ ਨਾਲ ਹੀ ਅਗਰ ਕੋਈ ਪੁੰਨ ਕਰਦਾ ਹੈ ਤੇ ਰਾਜਾ ਬਣ ਜਾਏਗਾ, ਸੇਠ ਸਾਹੂਕਾਰ ਬਣ ਜਾਏਗਾ, ਉਸ ਤੋਂ ਵੀ ਜ਼ਿਆਦਾ ਪੁੰਨ ਦਾਨ ਕਰ ਲਏਗਾ ਤੇ ਸੂਖਮ ਕਾਰਨ ਲੋਕਾਂ ਦੇ ਵਿੱਚ ਚਲਾ ਜਾਏਗਾ। ਯਾਨੀ ਕਿ ਉਹਨਾਂ ਭੋਗਾਂ ਨੂੰ ਭੋਗਣ ਦੇ ਬਾਅਦ ਇਸ ਜੀਵਾਤਮਾ ਨੂੰ ਫਿਰ ਇਸ ਮਨੁੱਖ ਲੋਕ ਦੇ ਵਿੱਚ, ਯਾਨੀ ਕਿ ਇੱਕ ਮ੍ਰਿਤ ਲੋਕ ਦੇ ਵਿੱਚ ਫਿਰ ਜਨਮ ਲੈਣਾ ਪਏਗਾ, ਔਰ ਉਸ ਤੋਂ ਬਾਅਦ ਇੱਕ ਕਿਰਿਆ ਜਿਹੜੀ ਹੈ ਫਿਰ ਚੱਲ ਪਏਗੀ। ਅਨੰਤ ਕਾਲ ਤੋਂ ਇੱਕ ਕਿਰਿਆ ਚੱਲ ਰਹੀ ਹੈ, ਔਰ ਅਸੀਂ ਸਾਰੇ ਇਸ ਕਿਰਿਆ ਦਾ ਹਿੱਸਾ ਬਣੇ ਹੋਏ ਹਾਂ, ਇਸ ਦਾ ਅੰਗ ਬਣੇ ਹੋਏ ਹਾਂ। ਅਸੀਂ ਕਦੇ ਇਸ ਤੋਂ ਨਿਕਲਣ ਦਾ ਉਪਾਅ ਨਹੀਂ ਕੀਤਾ। ਤੇ ਇਸ ਅੱਜ ਦੇ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕੀਤਾ ਕਿ ਜਿਹੜੇ ਚਾਰ ਪੈਰ ਸਨ, ਇਸ ਚਾਰ ਪੈਰਾਂ ਨੂੰ ਉਹਨਾਂ ਨੇ ਬੜੇ ਢੰਗ ਦੇ ਨਾਲ ਸਮਝਾਇਆ ਕਿ ਹਰ ਪੈਰ ਦੇ ਵਿੱਚ ਇਹ ਜੀਵਾਤਮਾ ਨੂੰ ਜਗਾਇਆ ਜਾਂਦਾ, ਪਰ ਇਹ ਆਤਮਾ ਜਾਗਣ ਦੀ ਬਜਾਏ ਮਾਇਆ ਦੇ ਵਿੱਚ ਸੁੱਤੀ ਰਹਿਣਾ ਹੀ ਪਸੰਦ ਕਰਦੀ ਹੈ। ਹੁਣ ਜਿਹੜੀ ਜੀਵਾਤਮਾ ਮਾਇਆ ਦੇ ਵਿੱਚ ਸੁੱਤੀ ਹੈ, ਉਹ ਕਿਉਂ ਕਰ ਆਪਣੇ ਘਰ ਦਾ ਕੰਮ ਕਰ ਸਕਦੀ ਹੈ? ਰਹਿਣ ਅੰਧੇਰੀ, ਯਾਨੀ ਕਿ ਰਾਤ ਜਦੋਂ ਚੜ੍ਹਦੀ ਹੈ ਤੇ ਅੰਧਕਾਰ ਹੁੰਦਾ, ਹੁਣ ਅੰਧਕਾਰ ਦੇ ਵਿੱਚ ਕੋਈ ਆਪਣਾ ਕੰਮ ਨਹੀਂ ਕਰ ਸਕਦਾ। ਜਦੋਂ ਸੂਰਜ ਚੜ੍ਹਿਆ ਸੀ, ਰੋਸ਼ਨੀ ਮਿਲੀ ਸੀ, ਸਾਨੂੰ ਆਪਣਾ ਕੰਮ ਕਰ ਲੈਣਾ ਚਾਹੀਦਾ ਸੀਗਾ, ਅਸੀਂ ਆਪਣਾ ਕੰਮ ਕਰ ਨਾ ਸਕੇ। ਯਾਨੀ ਕਿ ਜ਼ਿੰਦਗੀ ਦੇ ਚਾਰ ਪਹਿਲੂ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕੀਤੇ ਨੇ, ਬਚਪਨ ਹੈ, ਜਵਾਨੀ ਹੈ, ਕਰੋੜ ਹੈ ਔਰ ਬੁਢਾਪਾ ਹੈ। ਇਹ ਚਾਰੋ ਪੈਰਾਂ ਨੂੰ, ਚਾਰੋ ਅੰਗਾਂ ਨੂੰ ਗੁਰੂ ਨਾਨਕ ਸਾਹਿਬ ਨੇ ਇਸ ਸ਼ਬਦ ਵਿੱਚ ਸਪਸ਼ਟ ਕੀਤਾ ਹੈ ਕਿ ਕਿਹੜੇ ਕਿਹੜੇ ਪੈਰ ਦੇ ਵਿੱਚ ਆ ਕਰਕੇ ਜੀਵਾਤਮਾ ਕਿਸ ਕਿਸ ਢੰਗ ਦੇ ਨਾਲ ਕੈਦ ਕਰ ਲਈ ਗਈ, ਯਾਨੀ ਕਿ ਭਰਮ ਦੇ ਵਿੱਚ ਫਸਾ ਦਿੱਤੀ ਗਈ। ਇਸ ਭਰਮ ਚੋਂ ਨਿਕਲਣ ਵਾਸਤੇ ਹੀ ਇਹ ਸਾਰੀ ਫਿਲਾਸਫੀ ਜਿਹੜੀ ਹੈ ਸੰਤਾਂ ਨੇ ਉਜਾਗਰ ਕੀਤੀ ਸੀ, ਪਰ ਅਸੀਂ ਕੀ ਕੀਤਾ? ਮਤ ਬਣਾ ਤਾ, ਧਰਮ ਬਣਾ ਦਿੱਤਾ, ਇਹ ਗ੍ਰੰਥ ਪੋਥੀਆਂ, ਯਾਨੀ ਕਿ ਜੋ ਕੁਛ ਵੀ ਉਹਨਾਂ ਨੇ ਉਚਾਰਨ ਕੀਤਾ ਸੀਗਾ, ਜਾਗਣ ਵਾਸਤੇ ਕੀਤਾ ਸੀ, ਇਹ ਪੜ੍ਹਨ ਵਾਸਤੇ ਹੁਕਮ ਕੀਤਾ ਸੀ, ਪੜ੍ਹੋ। ਇਸ ਹੁਕਮ ਨੂੰ ਬਾਰ ਬਾਰ ਪੜ੍ਹਨ ਦੇ ਨਾਲ ਸਾਨੂੰ ਸ਼ਰਮ ਆਏਗੀ ਕਿ ਅਸੀਂ ਹੁਕਮ ਤੋਂ ਬਾਹਰ ਦਾ ਕੰਮ ਕਰ ਰਹੇ ਹਾਂ, ਆਪਣਾ ਕੰਮ ਨਹੀਂ ਕਰ ਰਹੇ ਜਿਹੜਾ ਕਰਨ ਵਾਸਤੇ ਸਾਨੂੰ ਸੰਤਾਂ ਨੇ ਉਪਦੇਸ਼ ਦਿੱਤਾ। ਪਰ ਅਸੀਂ ਕੀ ਕੀਤਾ? ਅਸੀਂ ਉਸ ਤੋਂ ਵੀ ਮਹਾਨ ਨਿਕਲ ਗਏ। ਦਿਨੇ ਰਾਤੀ ਬਾਣੀ ਪੜ੍ਹਦੇ ਹਾਂ, ਸਾਡੇ ਕੰਠ ਹੋਈ ਪਈ ਹੈ, ਪਰ ਅਸੀਂ ਕਦੇ ਇਹ ਵਿਚਾਰ ਨਹੀਂ ਕੀਤਾ ਕਿ ਹੁਕਮ ਕੀ ਕਹਿ ਰਿਹਾ, ਬਾਣੀ ਕੀ ਕਹਿ ਰਹੀ ਹੈ, ਔਰ 24 ਘੰਟੇ ਅਸੀਂ ਕਰ ਕੀ ਰਹੇ ਹਾਂ, ਕਿਹੜਾ ਕੰਮ ਕਰਨ ਦਾ ਉਪਦੇਸ਼ ਦਿੱਤਾ ਗਿਆ ਸੀ, ਔਰ ਅਸੀਂ ਕਿਹੜੇ ਕੰਮ ਦੇ ਵਿੱਚ ਲਿਪਤ ਹਾਂ। ਜਿਤਨੇ ਵੀ ਰਿਸ਼ਤੇ ਨਾਤੇ ਇਸ ਜਗਤ ਦੇ ਵਿੱਚ ਨਜ਼ਰ ਆ ਰਹੇ ਨੇ, ਜਿਤਨੀਆਂ ਵੀ ਵਸਤੂਆਂ ਨਜ਼ਰ ਦ੍ਰਿਸ਼ਟੀ ਗੋਚਰ ਨੇ, ਮਨ ਬੁੱਧੀ ਔਰ ਇੰਦਰੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਪਿੱਛੇ ਸੋਟੀ ਦਿੱਤੀ ਸੀ ਕਿ ਮਨ ਬੁੱਧੀ ਔਰ ਇੰਦਰੀਆਂ ਨੂੰ ਮੁੱਖ ਰੱਖੋ। ਜਿਹੜੀ ਵੀ ਵਸਤੂ ਇਸ ਦੇ ਅਧੀਨ ਆ ਜਾਏ, ਇਸ ਦੇ ਵਿੱਚ ਆ ਜਾਏ, ਸਮਝ ਲੈਣਾ ਕਿ ਤੁਸੀਂ ਬੰਧਨ ਦੇ ਵਿੱਚ ਜਾ ਰਹੇ ਹੋ, ਭਰਮ ਦੇ ਵਿੱਚ ਫਸ ਰਹੇ ਹੋ। ਯਾਨੀ ਕਿ ਇਹ ਬਾਣੀ ਜਿਹੜੀ ਹੈ ਮਨ ਬੁੱਧੀ ਔਰ ਇੰਦਰੀਆਂ ਦੇ ਵਿੱਚ ਆ ਗਈ, ਇਸ ਤੋਂ ਵੀ ਸਮਝ ਲੈਣਾ ਚਾਹੀਦਾ ਕਿ ਉਹ ਸੱਚੀ ਬਾਣੀ ਨਹੀਂ ਹੈ ਜਿਹੜੀ ਲੈਣ ਵਾਸਤੇ ਇਸ ਜੀਵਾਤਮਾ ਨੂੰ ਉਸ ਅਕਾਲ ਪੁਰਖ ਨੇ ਤੁਰ ਦਰਗਾਹ ਤੋਂ ਭੇਜੀ ਹੈ। ਉਹ ਬਾਣੀ ਮਨ ਬੁੱਧੀ ਇੰਦਰੀਆਂ ਤੋਂ ਪਰੇ ਦੀ ਵਸਤੂ ਹੈ, ਜਿਸ ਨੂੰ ਸ਼ਬਦ ਜਾਂ ਨਾਮ ਕਹਿ ਕਰਕੇ ਸੰਤਾਂ ਨੇ ਪੁਕਾਰਿਆ। ਅਸੀਂ ਲਫ਼ਜ਼ਾਂ ਦੇ ਵਿੱਚ ਨਹੀਂ ਫਸਣਾ, ਸਾਰਾ ਜਗਤ ਜਿਹੜਾ ਹੈ ਤਕਸੀਮ ਕਰਕੇ ਦੇਖ ਲਓ, ਜਿਤਨੇ ਵੀ ਮਤ ਔਰ ਧਰਮ ਚੱਲ ਰਹੇ ਨੇ ਸਾਰੇ ਲਫ਼ਜ਼ਾਂ ਦੇ ਵਿੱਚ ਫਸ ਗਏ। ਇੱਕ ਲਫ਼ਜ਼ ਚੋਂ ਨਿਕਲੇ ਦੂਸਰੇ ਲਫ਼ਜ਼ ਦੇ ਵਿੱਚ ਫਸ ਗਏ, ਲਫ਼ਜ਼ ਕਿਸੇ ਨੂੰ ਪਾਰ ਨਹੀਂ ਲਿਜਾ ਸਕਦੇ। ਅੱਜ ਤੱਕ ਕੋਈ ਲਫ਼ਜ਼ ਪਾਰ ਨਹੀਂ ਜਾ ਸਕਿਆ। ਨਾਮ ਦੀ ਸੰਗਿਆ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਦਿੱਤੀ ਹੈ। ਅਗਰ ਤੁਸੀਂ ਕਿਸੇ ਨੂੰ ਪੁਕਾਰਨਾ ਚਾਹੁੰਦੇ ਹੋ, ਕਿਸੇ ਦਾ ਬੋਧ ਲੈਣਾ ਚਾਹੁੰਦੇ ਹੋ, ਗਿਆਨ ਪ੍ਰਾਪਤ ਕਰਨਾ ਚਾਹੁੰਦੇ ਹੋ, ਯਾਨੀ ਕਿ ਸੰਸਾਰ ਦਾ ਸਾਰਾ ਕਾਰ ਵਿਵਹਾਰ ਮੁੱਖ ਰੱਖ ਕਰਕੇ ਦੇਖ ਲਓ, ਅਗਰ ਅਸੀਂ ਇਸ ਕਾਰ ਵਿਵਹਾਰ ਨੂੰ ਸਿਰੇ ਚੜਾਉਣਾ ਚਾਹੁੰਦੇ ਹਾਂ, ਤੇ ਸਾਨੂੰ ਹਰ ਵਸਤੂ, ਹਰ ਪਦਾਰਥ, ਹਰ ਸੰਬੰਧ ਦਾ ਇੱਕ ਨਾਮ ਰੱਖਣਾ ਪਏਗਾ, ਯਾਨੀ ਕਿ ਇੱਕ ਲਫ਼ਜ਼ ਰੱਖਣਾ ਪਏਗਾ ਇੱਕ ਪਹਿਚਾਣ ਵਾਸਤੇ। ਇੱਕ ਪਹਿਚਾਣ ਤੋਂ ਅੱਗੇ ਇਸ ਲਫ਼ਜ਼ ਦਾ ਕੁਛ ਵੀ ਅਰਥ ਨਹੀਂ ਹੈ, ਨਾ ਇਸ ਦੇ ਅੰਦਰ ਕੋਈ ਤਾਕਤ ਹੈ। ਔਰ ਇਸ ਲਫ਼ਜ਼ ਨੂੰ ਪੁਕਾਰਨ ਵਾਸਤੇ ਇੱਕ ਚੇਤਨ ਸੱਤਾ, ਯਾਨੀ ਕਿ ਤਾਕਤ ਦੀ ਲੋੜ ਹੈ, ਔਰ ਉਸ ਤਾਕਤ ਨੂੰ ਹੀ ਨਾਮ, ਸ਼ਬਦ, ਕੀਰਤਨ, ਅਕਥ ਕਥਾ ਜਾਂ ਪਰਮਾਤਮਾ, ਯਾਨੀ ਕਿ ਅਕਾਲ ਪੁਰਸ਼ ਉਹ ਬੇਪਰਵਾਹ ਦਾ ਅੰਸ਼ ਕਿਹਾ ਜਾਂਦਾ ਹੈ। ਇਸੀ ਕਰਕੇ ਅਸੀਂ ਇਸ ਪਰਿਭਾਸ਼ਾ ਨੂੰ ਸਹੀ ਢੰਗ ਨਾਲ ਨਹੀਂ ਸਮਝ ਸਕੇ ਔਰ ਲਫ਼ਜ਼ਾਂ ਦੇ ਵਿੱਚ ਫਸ ਗਏ। ਯਾਨੀ ਕਿ ਜਿਤਨੇ ਵੀ ਲਫ਼ਜ਼ ਦਿੱਤੇ ਜਾਂਦੇ ਨੇ, ਇਹ ਸਿਰਫ ਸੰਸਾਰ ਦਾ ਕਾਰ ਵਿਵਹਾਰ ਕਰਨ ਵਾਸਤੇ ਹੀ ਦਿੱਤੇ ਜਾਂਦੇ ਨੇ। ਇੱਕ ਵਿਅਕਤੀ ਦੇ 100 ਨਾਂ ਨੇ, ਕਿਆ ਫਰਕ ਪੈ ਗਿਆ? ਵਿਅਕਤੀ ਤੇ ਆਪਣੇ ਆਪ ਦੇ ਵਿੱਚ ਗੁਣ ਔਰ ਧਰਮ ਲੈ ਕਰਕੇ ਉਹੀ ਪਦਾਰਥ ਹੈ ਜਿਹੜਾ ਕਿ ਇਸ ਜਗਤ ਦੇ ਵਿੱਚ ਲੈ ਕਰਕੇ ਉਹ ਪ੍ਰਗਟ ਹੋਇਆ ਹੈ। ਯਾਨੀ ਕਿ ਗੁਣ ਔਰ ਧਰਮ ਉਸਦੇ ਬਦਲ ਨਹੀਂ ਸਕਦੇ ਜਿਹੜੇ ਕਿ ਧੁਰੋਂ ਉਸਨੂੰ ਦੇ ਦਿੱਤੇ ਗਏ। ਨਾਮ ਤੁਸੀਂ ਬਦਲ ਸਕਦੇ ਹੋ, ਲਫ਼ਜ਼ ਬਦਲ ਸਕਦੇ ਹੋ, ਜਿਤਨੇ ਮਰਜ਼ੀ ਲਫ਼ਜ਼ਾਂ ਦੇ ਨਾਲ ਤੁਸੀਂ ਉਸਨੂੰ ਯਾਦ ਕਰ ਲਓ, ਉਸਦੇ ਗੁਣ ਔਰ ਧਰਮ ਦੇ ਵਿੱਚ ਕੋਈ ਫਰਕ ਨਹੀਂ ਪੈ ਜਾਂਦਾ। ਉਸੇ ਤਰੀਕੇ ਦੇ ਨਾਲ ਕਿਸੇ ਨੇ ਵਰਡ ਕਹਿਤਾ, ਕਿਸੇ ਨੇ ਲਗੋਸ ਕਹਿਤਾ, ਕਿਸੇ ਨੇ ਤਾਓ ਕਹਿਤਾ, ਕਿਸੇ ਨੇ ਸਵਾਮੀ ਕਹਿਤਾ, ਕਿਸੇ ਨੇ ਨਾਨਕ ਕਹਿਤਾ, ਕਿਸੇ ਨੇ ਅਖੰਡ ਕਥਾ ਕਹਿਤੀ, ਉਸਦੇ ਨਾਲ ਕੀ ਫਰਕ ਪੈ ਗਿਆ? ਅਸੀਂ ਸਾਰੇ ਭਰਮਾਂ ਦੇ ਵਿੱਚ ਫਸ ਗਏ, ਇਹਨਾਂ ਲਫ਼ਜ਼ਾਂ ਦੇ ਵਿੱਚ ਫਸ ਗਏ, ਇਹਨਾਂ ਲਫ਼ਜ਼ਾਂ ਦੇ ਕੈਦੀ ਹੋ ਕਰਕੇ। ਕਦੀ ਵੀ ਇਹ ਜੀਵਾਤਮਾ ਜੋ ਹੈ ਆਪਣੇ ਮੰਡਲਾਂ ਨੂੰ ਪਾਰ ਕਰਦੀ ਹੋਈ ਉਸ ਜਗ੍ਹਾ ਨਹੀਂ ਜਾ ਸਕਦੀ ਜਿਸ ਜਗ੍ਹਾ ਤੋਂ ਇਹ ਆਈ ਸੀ, ਔਰ ਜਿਹੜਾ ਕੰਮ ਕਰਨ ਵਾਸਤੇ ਇਸ ਨੂੰ ਦੋ ਪੈਰ ਦੀ ਇਹ ਜੂਨ ਦਿੱਤੀ ਗਈ ਸੀ। ਸੋ ਨਾਮ ਦੀ ਜਿਹੜੀ ਪਰਿਭਾਸ਼ਾ ਹੈ, ਯਾਨੀ ਕਿ ਇਸ ਦੀ ਇੱਕ ਸੀਮਾ ਹੈ ਲਫ਼ਜ਼ ਦੀ, ਸਿਰਫ ਬੋਧ ਕਰਾ ਦੇਣਾ, ਗਿਆਨ ਕਰਾ ਦੇਣਾ। ਜਦੋਂ ਅਸੀਂ ਦੋਨੋਂ ਅੱਖਾਂ ਦੇ ਪਿੱਛੇ ਬੈਠ ਕਰਕੇ ਉਸ ਪਰਮਾਤਮਾ ਨੂੰ ਯਾਦ ਕਰਨਾ ਚਾਹੁੰਦੇ ਹਾਂ ਤੇ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਕਿ ਤੁਹਾਨੂੰ ਪੁਕਾਰਨਾ ਪਏਗਾ, ਇੱਕ ਲਫ਼ਜ਼ ਨੂੰ ਪੁਕਾਰਨਾ ਪਏਗਾ, ਇੱਕ ਲਫ਼ਜ਼ ਉਸ ਪਰਮਾਤਮਾ ਨੂੰ ਯਾਦ ਕਰਨ ਵਾਸਤੇ, ਬੋਧ ਕਰਾਉਣ ਵਾਸਤੇ ਰੱਖਣਾ ਪਏਗਾ। ਇਸ ਤੋਂ ਬਾਅਦ ਉਸਦੀ ਨਾ ਕੋਈ ਤਾਕਤ ਹੈ, ਨਾ ਕੋਈ ਸਮਰੱਥਾ ਹੈ, ਨਾ ਹੀ ਕੋਈ ਇਸ ਪਰਮ ਦੇ ਵਿੱਚ ਫਸਣ ਦੀ ਕੋਸ਼ਿਸ਼ ਕਰੇ। ਯਾਨੀ ਕਿ ਅਗਰ ਅਸੀਂ ਪਰਮਾਤਮਾ ਨੂੰ ਯਾਦ ਕਰਨਾ ਚਾਹੁੰਦੇ ਹਾਂ, ਪੁਕਾਰਨਾ ਚਾਹੁੰਦੇ ਹਾਂ, ਤੇ ਕਿਸ ਤਰੀਕੇ ਦੇ ਨਾਲ ਪੁਕਾਰਾਂਗੇ? ਯਾਨੀ ਕਿ ਸੀਮਿਤ ਇੱਕ ਸਾਧਨ ਦਿੱਤਾ ਗਿਆ ਲਫ਼ਜ਼, 52 ਅੱਖਰ, ਲੋਕ ਤ੍ਰੈ, ਸਭ ਕੁਛ ਇਨੀ ਮੈਂ, ਇਹ ਅੱਖਰ ਖਿਰ ਜਾਏਗੇ, ਉਹ ਅੱਖਰ ਇਨਮੇ ਨਾ। ਇਹ ਤ੍ਰਿਲੋਕੀ ਦੇ ਜਿਤਨੀਆਂ ਵੀ ਵਸਤੂ ਔਰ ਸੰਬੰਧ ਨਜ਼ਰ ਆ ਰਹੇ ਨੇ, ਇਹ 52 ਅੱਖਰਾਂ ਦੇ ਵਿੱਚ ਨੇ, ਔਰ 52 ਅੱਖਰ ਜਿਹੜੇ ਨੇ ਇਹ ਸਾਰੇ ਦੇ ਸਾਰੇ ਜਿਹੜੇ ਨੇ ਖਤਮ ਹੋ ਜਾਣੇ ਨੇ, ਔਰ ਉਹ ਅੱਖਰ ਜਿਸ ਦਾ ਧਿਆਨ ਕਰਨ ਵਾਸਤੇ ਸੰਤ ਉਪਦੇਸ਼ ਦਿੰਦੇ ਨੇ, ਉਹ ਅੱਖਰ ਇਹਨਾਂ ਲਫ਼ਜ਼ਾਂ ਦੇ ਵਿੱਚ ਆਉਂਦਾ ਹੀ ਨਹੀਂ। ਅਗਰ ਆ ਗਿਆ ਹੁੰਦਾ ਤੇ ਪਰਮਾਤਮਾ ਕਦ ਦਾ ਕੈਦੀ ਹੋ ਕਰਕੇ ਕਿਸੇ ਅਮੀਰ ਦੀ ਤਿਜੋਰੀ ਦੀ ਸੋਭਾ ਵਧਾ ਰਿਹਾ ਹੁੰਦਾ, ਜਾਂ ਕਿ ਉਸ ਮਦਾਰੀ ਨੇ ਪਕੜ ਕਰਕੇ ਇਸ ਨੂੰ ਚਿੜੀਆ ਘਰ ਦੇ ਵਿੱਚ ਕੈਦ ਕਰ ਦਿੱਤਾ ਹੁੰਦਾ? ਬੱਚੇ ਤਾੜੀਆਂ ਮਾਰ ਕਰਕੇ ਉਠਾਉਂਦੇ ਔਰ ਕਹਿੰਦੇ ਦੇਖੋ ਇਹ ਪਰਮਾਤਮਾ ਸ੍ਰਿਸ਼ਟੀ ਦਾ ਨਾਇਕ ਮੌਜੂਦ ਹੈ। ਇਸ ਕਰਕੇ ਉਹ ਪਰਮਾਤਮਾ ਜੋ ਹੈ ਕਿਸੇ ਵੀ ਕਾਰ ਵਿਵਹਾਰ ਔਰ ਵਿਧੀ ਦੇ ਅੰਦਰ ਕੈਦ ਨਹੀਂ ਹੈ। ਉਸ ਅਕਾਲ ਪੁਰਖ ਦੀ ਬਾਣੀ ਬਿਲਕੁਲ ਸਪਸ਼ਟ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ, ਅਜੂਨੀ ਸਹਿਬੰਗ। ਅਜੂਨੀ ਦਾ ਮਤਲਬ ਹੁੰਦਾ ਅਜੂਨੀਆਂ ਦੇ ਵਿੱਚ ਨਹੀਂ ਆਉਂਦਾ। ਗੁਰੂ ਨਾਨਕ ਸਾਹਿਬ 9 ਮਹੀਨੇ ਮਾਂ ਦੇ ਪੇਟ ਦੇ ਵਿੱਚ ਆ ਕੇ, ਯਾਦ ਰੱਖਣਾ, ਉਹ ਅਕਾਲ ਪੁਰਖ ਦੀ ਤਾਕਤ ਸੀ, ਨੁਮਾਇੰਦਾ ਸੀ, ਪਰ ਉਹ ਅਕਾਲ ਪੁਰਖ ਆਪ ਨਹੀਂ ਸੀ, ਉਹ ਅਜੂਨੀ ਹੈ। ਜੂਨੀਆਂ ਤੋਂ ਰਹਿਤ ਹੈ, ਸਬੈਂਗ ਆਪਣੇ ਆਪ ਤੋਂ ਹੈ, ਉਹ ਕਿਸੇ ਤੋਂ ਨਹੀਂ ਹੈ, ਕਿਸੇ ਕੋਲੋਂ ਲੈ ਕਰਕੇ ਸੱਤਾ ਉਸਦੀ ਕਾਇਮ ਨਹੀਂ ਹੈ, ਉਸਦੀ ਉਸ ਬੇਪਰਵਾਹ ਦੀ ਸੱਤਾ ਆਪਣੇ ਆਪ ਤੋਂ ਹੈ, ਔਰ ਆਪਣੇ ਆਪ ਦੀ ਉਸਦੀ ਸੱਤਾ ਜਿਹੜੀ ਹੈ ਨਾਮ ਜਾਂ ਸ਼ਬਦ ਹੈ, ਜਿਹੜੀ ਕਿ ਮਨ, ਬੁੱਧੀ ਔਰ ਇੰਦਰੀਆਂ ਦੇ ਵਿੱਚ ਆ ਹੀ ਨਹੀਂ ਸਕਦੀ। ਸੋ ਦੋਨੋਂ ਅੱਖਾਂ ਦੇ ਪਿੱਛੇ ਬੈਠ ਕਰਕੇ ਜਦੋਂ ਉਸਨੂੰ ਪੁਕਾਰਨਾ ਪੈਂਦਾ ਤਾਂ ਉਸਦਾ ਇੱਕ ਲਫ਼ਜ਼ ਯਾਨੀ ਕਿ ਨਾਮ ਰੱਖਣਾ ਪੈਂਦਾ। ਤਾਂ ਅਸੀਂ ਇਸ ਨਾਮ ਦੀ ਪਰਿਭਾਸ਼ਾ ਨੂੰ ਅੱਛੇ ਤਰੀਕੇ ਦੇ ਨਾਲ ਸਮਝਣਾ ਕਿ ਨਾਮ ਕੀ ਹੈ ਔਰ ਕਿਸ ਤਰੀਕੇ ਦੇ ਨਾਲ ਅਸੀਂ ਇਸ ਦਾ ਲੜ ਪਕੜ ਕਰਕੇ ਪਾਰ ਹੋ ਸਕਦੇ ਹਾਂ। ਯਾਨੀ ਕਿ ਅਗਰ ਅਸੀਂ ਰੁਕਣਾ ਚਾਹੁੰਦੇ ਹਾਂ ਦੋਨਾਂ ਅੱਖਾਂ ਦੇ ਪਿੱਛੇ, ਤੇ ਇਸ ਨਾਮ ਨੂੰ ਅਸੀਂ ਦੁਹਰਾਉਂਦੇ ਹਾਂ, ਇਸ ਦਾ ਉਪਦੇਸ਼ ਦਿੱਤਾ ਜਾਂਦਾ। ਪਰ ਵਿਚਾਰ ਕਰਕੇ ਦੇਖੋ ਇਹ ਨਾਮ ਉਦਾਹਰਣ ਕਿਸ ਉਦਾਹਰ ਕਿਸ ਕਰਕੇ, ਯਾਨੀ ਕਿ ਜ਼ਬਾਨ ਜੋ ਹੈ ਇਸ ਦਾ ਉਚਾਰਨ ਕਰ ਰਹੀ ਹੈ। ਕਿਆ ਜ਼ਬਾਨ ਦੇ ਉਚਾਰਨ ਦੇ ਨਾਲ ਉਹ ਅਸੀਮਿਤ, ਅਪਾਰ, ਅਗਮ, ਅਲਖ ਜਿਹੜਾ ਲਿਖਿਆ ਜਾ ਸਕਦਾ, ਇਸ ਦੀ ਕੈਦ ਦੇ ਵਿੱਚ ਆ ਸਕਦਾ ਹੈ? ਵਿਚਾਰ ਕਰਕੇ ਦੇਖ ਲਓ, ਜਿਤਨੇ ਵੀ ਸੀਮਿਤ ਸਾਧਨ ਨੇ ਕਦੇ ਵੀ ਉਸ ਅਸੀਮਿਤ ਤੱਕ ਪਹੁੰਚਾਉਣ ਦੇ ਕਾਬਿਲ ਨਹੀਂ ਬਣ ਸਕਦੇ। ਇਹ ਸਿਰਫ ਇੱਕ ਵਿਧੀ ਮਾਤਰ ਦਿੱਤੀ ਗਈ ਹੈ ਮਨੁੱਖ ਨੂੰ, ਕਿਉਂ? ਮਨੁੱਖ ਦੇ ਕੋਲ ਬੁੱਧੀ ਹੈ। ਬੁੱਧੀ ਕਿਸ ਵਾਸਤੇ ਦਿੱਤੀ ਗਈ ਸੀ? ਆਪਣੇ ਘਰ ਜਾਣ ਦਾ ਕੰਮ ਕਰਨ ਵਾਸਤੇ। ਅਸਲੀ ਅੱਖਰ ਕਿਹੜਾ, ਅਸਲੀ ਸੇਵਾ ਕਿਹੜੀ ਹੈ? ਸੇਵਾ ਸੁਰਤ ਸ਼ਬਦ ਚਿਤ ਲਾਏ, ਯਾਨੀ ਕਿ ਇਹ ਸੁਰਤ ਨੇ ਜੋ ਹੈ ਸ਼ਬਦ ਦੀ ਸੇਵਾ ਕਰਨੀ ਹੈ। ਇਹ ਸੰਸਾਰ ਦੀ ਉਹ ਸੱਚੀ ਸੇਵਾ ਹੈ ਜਿਸ ਸੇਵਾ ਨੂੰ ਕਰਨ ਵਾਸਤੇ ਇਹ ਮਨੁੱਖ ਦੀ ਜੂਨ ਮਿਲੀ ਹੈ। ਫਰਿਆਦ ਆਈ ਹੈ, ਬੜੀ ਸੁੰਦਰ ਫਰਿਆਦ ਹੈ, ਇੱਕ ਸੇਵਾਦਾਰ ਦੀ ਫਰਿਆਦ ਆਈ ਹੈ ਕਿ ਸਾਨੂੰ ਸੇਵਾ ਕਰਨ ਵਾਸਤੇ ਬੜੀ ਮਜਬੂਰ ਹੋ ਕਰਕੇ ਚਮਚਾਗਿਰੀ ਕਰਨੀ ਪੈਂਦੀ ਹੈ। ਚਮਚਾਗਿਰੀ ਲਫ਼ਜ਼ ਦਾ ਇਸਤੇਮਾਲ ਉਸ ਰੂਹ ਨੇ ਕੀਤਾ। ਕਾਰਨ ਕੀ ਸੀਗਾ? ਅਸੀਂ ਉਸਨੂੰ ਉਸਦੇ ਕਰੈਕਟਰ ਤੋਂ ਗਿਰਾਤਾ। ਗੁਰੂ ਕੀ ਹੈ? ਇੱਕ ਆਸ਼ਰਮ ਹੈ ਜਿੱਥੇ ਇਸ ਕਰੈਕਟਰ ਨੂੰ ਬਣਾਇਆ ਜਾਂਦਾ, ਔਰ ਇੱਕ ਐਸੇ ਆਸ਼ਰਮ ਦੇ ਵਿੱਚ ਉਸਦੇ ਕਰੈਕਟਰ ਨੂੰ ਗਿਰਾ ਦਿੱਤਾ ਗਿਆ, ਮਜਬੂਰ ਕਰ ਦਿੱਤਾ ਗਿਆ। ਯਾਦ ਰੱਖਣਾ, ਇਹ ਨਿਸ਼ਾਨੀ ਹੈ। ਕਿਸ ਚੀਜ਼ ਦੀ ਨਿਸ਼ਾਨੀ ਹੈ? ਪਤਨ ਦੀ ਨਿਸ਼ਾਨੀ ਹੈ। ਪਤਨ ਦੂਰ ਨਹੀਂ ਹੈ। ਅਗਰ ਇੱਕ ਜੀਵਾਤਮਾ ਆਪਣੇ ਕਰੈਕਟਰ ਤੋਂ ਗਿਰ ਗਈ ਹੈ ਤੇ ਇਹ ਪਤਨ ਹੈ, ਨਿਸ਼ਚਿਤ ਰੂਪ ਵਿੱਚ ਪਤਨ ਹੈ। ਹੁਣ ਵਿਚਾਰ ਕਰਕੇ ਦੇਖ ਲਓ ਇਹਦਾ ਇਲਾਜ ਕੀ ਹੈ। ਗੁਰੂ ਨਾਨਕ ਸਾਹਿਬ ਉਪਦੇਸ਼ ਕਰ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਜੀਵਾਤਮਾ ਬਚ ਸਕਦੀ ਹੈ। ਹੁਣ ਜਿਸ ਨੇ ਉਸਨੂੰ ਕਰੈਕਟਰ ਤੋਂ ਗਿਰਾ ਦਿੱਤਾ ਉਸਦਾ ਤੇ ਜਨਮ ਪੱਕਾ ਹੋ ਗਿਆ, ਉਹ ਤੇ ਬਚ ਨਹੀਂ ਸਕਦਾ। ਬੇਸ਼ੱਕ ਉਹ ਹਜ਼ੂਰ ਦੇ ਚਾਰੋਂ ਪਾਸੇ ਚੱਕਰ ਲਗਾਉਂਦਾ ਰਹੇ ਸਾਰੀ ਉਮਰ, ਨਹੀਂ ਅਨੰਤ ਕਾਲ ਤੱਕ, ਜਦ ਤੱਕ ਇਹ ਜੀਵਾਤਮਾ ਬਖਸ਼ੇਗੀ ਨਹੀਂ ਤਦ ਤੱਕ ਉਹਨੂੰ ਬਖਸ਼ਿਆ ਨਹੀਂ ਜਾ ਸਕਦਾ। ਕਿਸੇ ਦਾ ਹੱਕ ਖਾ ਕਰਕੇ, ਹੱਕ ਮਾਰ ਕਰਕੇ ਕੋਈ ਸੱਚਖੰਡ ਚਲਾ ਜਾਏਗਾ? ਕਦੀ ਹੋ ਨਹੀਂ ਸਕਦਾ। ਸਤਿਗੁਰੂ ਕਿਸ ਨੂੰ ਬਖਸ਼ਣਗੇ? ਜਿਹੜੇ ਉਹਨਾਂ ਦੇ ਮੁਤਲਕ ਕਰਮ ਕੀਤੇ ਗਏ ਨੇ। ਹੁਣ ਏ ਬੀ ਸੀ ਦੇ ਮੁਤਲਕ ਕੀਤੇ ਗਏ ਕਰਮ ਉਹ ਲੈਣ ਵਾਸਤੇ ਖਲੋਤਾ ਹੈ। ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਇਆ ਆਈ, ਅੰਤ ਦੇ ਵਿੱਚ ਇਹ ਆ ਕਰਕੇ ਖਲੋ ਜਾਣਗੇ ਆਪਣਾ ਹਿਸਾਬ ਲੈਣ ਵਾਸਤੇ। ਸਤਿਗੁਰੂ ਵੀ ਮੌਜੂਦ ਨੇ। ਸਤਿਗੁਰੂ ਕਹਿਣਗੇ ਪਹਿਲੇ ਭਾਈ ਤੁਸੀਂ ਆਪਣਾ ਹਿਸਾਬ ਲਓ। ਯਾਦ ਰੱਖਣਾ, ਇਹ ਸਾਰਾ ਹਿਸਾਬ ਸਾਨੂੰ ਦੇਣਾ ਪਏਗਾ। ਹੁਣ ਜਿਸ ਦਾ ਕਰੈਕਟਰ ਗਿਰ ਗਿਆ ਹੁਣ ਵਿਚਾਰ ਕਰਕੇ ਦੇਖ ਲਓ ਉਸਨੇ ਕੀ ਖੱਟਿਆ। ਅਗਰ ਉਸਦਾ ਕਰੈਕਟਰ ਗਿਰ ਗਿਆ ਤੇ ਉਸਦੇ ਬੱਚੇ ਉਸ ਕੋਲੋਂ ਕਿਆ ਹਾਸਲ ਕਰ ਸਕਦੇ ਨੇ? ਸਮਾਜ ਉਸ ਐਸੇ ਕਰੈਕਟਰ ਲੈਸ ਆਤਮਾ ਤੋਂ ਕਿਆ ਹਾਸਲ ਕਰ ਸਕਦੀ ਹੈ? ਸਮਾਜ ਨੂੰ ਕਿਆ ਦੇ ਸਕਦਾ? ਉਹ ਕੁਛ ਵੀ ਨਹੀਂ ਦੇ ਸਕਦਾ। ਯਾਨੀ ਕਿ ਉਸਨੇ ਆਪਣਾ ਪਤਨ ਕਰ ਲਿਆ, ਨਿਸ਼ਚਿਤ ਹੋ ਗਿਆ ਉਸਦਾ ਪਤਨ। ਕਿਸ ਤਰੀਕੇ ਦੇ ਨਾਲ ਬਚ ਸਕਦਾ? ਜਿਸ ਨੇ ਉਸਦਾ ਕਰੈਕਟਰ ਗਿਰਾਇਆ ਆਪਣਾ ਤਾਂ ਨੁਕਸਾਨ ਕੀਤਾ, ਯਾਨੀ ਕਿ ਪਾਪ ਤੇ ਉਸਨੇ ਕਮਾ ਹੀ ਲਿਆ, ਪਰ ਦੂਸਰੇ ਨੂੰ ਵੀ ਪਾਪੀ ਬਣਾ ਦਿੱਤਾ ਜਿਸ ਦਾ ਕਰੈਕਟਰ ਗਿਰਾਇਆ ਸੀ। ਕਿਸ ਤਰੀਕੇ ਦੇ ਨਾਲ? ਯਾਨੀ ਕਿ ਹਿਸਾਬ ਲੈਣ ਵਾਸਤੇ ਕੌਣ ਆਏਗਾ? ਅਕਾਲ ਪੁਰਖ ਨੇ ਕੋਈ ਐਸੇ ਨੁਮਾਇੰਦੇ ਨਹੀਂ ਖੜੇ ਕੀਤੇ ਜਿਹੜੇ ਕਿ ਦੂਸਰਿਆਂ ਦਾ ਹਿਸਾਬ ਲੈਂਦੇ ਨੇ। ਹਿਸਾਬ ਲੈਣ ਵਾਸਤੇ ਉਸੀ ਜੀਵਾਤਮਾ ਨੂੰ ਖੁਦ ਆਉਣਾ ਪਏਗਾ ਜਿਸਦਾ ਕਿ ਹੱਕ ਮਾਰ ਕੇ ਇਹ ਜੀਵਾਤਮਾ ਨੇ ਖਾ ਲਿਆ ਹੈ। ਯਾਨੀ ਕਿ ਉਸਨੂੰ ਜਨਮ ਲੈਣਾ ਪਏਗਾ, ਉਸਦਾ ਜਨਮ ਨਿਸ਼ਚਿਤ ਹੋ ਗਿਆ। ਉਸਨੇ ਤਾਂ ਪਾਪ ਕਮਾਇਆ ਹੀ, ਦੂਸਰੇ ਨੂੰ ਵੀ ਪਾਪੀ ਬਣਾ ਦਿੱਤਾ, ਉਸਨੂੰ ਜਨਮ ਲੈਣਾ ਪਏਗਾ, 9 ਮਹੀਨੇ ਮਾਂ ਦੇ ਪੇਟ ਵਿੱਚ ਆਉਣਾ ਪਏਗਾ। ਕਿਸੇ ਵੀ ਯੁੱਗ ਕਾਲ ਦੇ ਵਿੱਚ ਆਏ, ਅਨੰਤ ਕਲਪਾਂ ਤੱਕ ਇਹ ਜੋ ਬੀਜ ਨੇ ਇਹ ਕਦੀ ਵੀ ਨਹੀਂ ਬੁੱਝਦੇ, ਇਹ ਫੁੱਟਦੇ ਨੇ, ਇਹਨਾਂ ਦਾ ਭੁਗਤਾਨ ਦੇਣਾ ਪੈਂਦਾ। ਥੋੜੋ ਜੀਵਾਤਮਾ ਕਿਸ ਤਰੀਕੇ ਨਾਲ ਬਚ ਸਕਦੀ ਹੈ? ਅਗਰ ਪੂਰਨ ਸਤਿਗੁਰਾਂ ਦੇ ਦਰਬਾਰ ਚ ਆ ਗਈ ਹੈ ਤੇ ਪੂਰਨ ਸੰਤਾਂ ਦੇ ਦਰਬਾਰ ਚ ਕੋਈ ਗੱਲ ਕਹੀ ਜਾਂਦੀ ਹੈ, ਬਖਸ਼ੋ, ਬਖਸ਼ਣੇ ਦਾ ਪਾਠ ਪੜਾਇਆ ਜਾਂਦਾ। ਬਖਸ਼ਣ ਦਾ ਕੀ ਲਫ਼ਜ਼ ਹੈ, ਕਿਆ ਅਰਥ ਹੈ? ਬਖਸ਼ਣਾ ਕਿਸ ਨੂੰ ਕਹਿੰਦੇ ਨੇ? ਇਸ ਜੀਵਾਤਮਾ ਨੂੰ ਜਿਸ ਦਾ ਹੱਕ ਖਾਧਾ ਗਿਆ, ਇਹਨਾਂ ਨੂੰ ਬਖਸ਼ਣਾ ਪਏਗਾ ਅਗਰ ਉਹ ਆਪਣਾ ਉਧਾਰ ਕਰਨਾ ਚਾਹੁੰਦੀ ਹੈ ਤਾਂ। ਦੋਨਾਂ ਦਾ ਉਧਾਰ ਹੋ ਜਾਏਗਾ ਅਗਰ ਉਹ ਆਪਣੇ ਹੱਕ ਤੋਂ ਬਖਸ਼ ਦੇਗੀ ਤੇ, ਦੂਸਰੇ ਦਾ ਵੀ ਜਨਮ ਨਹੀਂ ਹੋਏਗਾ। ਦੇਣ ਕਿਸ ਨੂੰ ਆਏਗਾ? ਉਹ ਤੇ ਬਖਸ਼ ਦਿੱਤਾ ਗਿਆ। ਔਰ ਅਗਰ ਉਸਨੇ ਬਖਸ਼ ਦਿੱਤਾ ਤੇ ਉਹ ਹਿਸਾਬ ਕਿਸ ਦਾ ਲੈਣ ਆਏਗਾ? ਆਪਣਾ ਹਿਸਾਬ ਤੇ ਉਸਨੇ ਛੋੜ ਹੀ ਦਿੱਤਾ ਤੇ ਦੋਨਾਂ ਦਾ ਹੀ ਉਧਾਰ ਹੋ ਗਿਆ। ਇਸ ਨੂੰ ਕਹਿੰਦੇ ਨੇ ਸੰਤ ਦੀ ਅਦਾਲਤ, ਸੰਤ ਦਾ ਬਖਸ਼ਣਾ। ਅਸੀਂ ਬਖਸ਼ਣੇ ਲਫ਼ਜ਼ ਨੂੰ ਸਮਝ ਨਹੀਂ ਸਕੇ। ਤੋ ਇਸ ਤੋਂ ਵਿਚਾਰ ਕਰਕੇ ਦੇਖ ਲਓ, ਅਸੀਂ ਸਤਿਗੁਰ ਦੇ ਕੋਲ ਆਉਂਦੇ ਹਾਂ ਆਪਣੇ ਜਨਮ ਪੱਕੇ ਕਰਕੇ ਜਾ ਰਹੇ ਹਾਂ ਜਾਂ ਬਖਸ਼ ਕਰਕੇ ਜਾ ਰਹੇ ਹਾਂ ਦੂਸਰੇ ਨੂੰ ਵੀ ਔਰ ਆਪਣੇ ਨੂੰ? ਬਖਸ਼ਣਾ ਸਿੱਖ ਲਓ, ਅਗਰ ਦੂਸਰੇ ਨੂੰ ਬਖਸ਼ ਦਿਆਂਗੇ ਅਸੀਂ ਵੀ ਬਖਸ਼ੇ ਜਾਵਾਂਗੇ। ਚੌਥੇ ਪੈਰ ਦੇ ਵਿੱਚ ਬਹੁਤ ਸਾਰੀਆਂ ਜੀਵਾਤਮਾ ਮੌਜੂਦ ਨੇ, ਕਿਸੇ ਦੀ ਨਿੰਦਿਆ ਦਾ ਵਿਸ਼ੇ ਨਹੀਂ ਹੈ। ਆਖਰੀ ਪੈਰ ਆ ਬੁਢਾਪੇ ਦਾ, ਇਸ ਵਕਤ ਲੰਬੇ ਹੱਥ ਉੱਚੇ ਕਰਕੇ ਪੂਰੇ ਦੰਡਵਤ ਦੇਖ ਕਰਕੇ ਕਿਹਾ ਜਾਂਦਾ ਸਾਨੂੰ ਬਖਸ਼ ਦਿਓ। ਕਦੀ ਖੁਦ ਵਿਚਾਰ ਕੀਤਾ ਅਸੀਂ ਕਿਸੇ ਨੂੰ ਬਖਸ਼ਿਆ? ਅਸੀਂ ਤਾਂ ਕਰੈਕਟਰ ਗਿਰਾਉਣ ਦਾ ਕੰਮ ਕੀਤਾ, ਬਖਸ਼ਣ ਦਾ ਕੰਮ ਤੇ ਅੱਜ ਤੱਕ ਸਿੱਖਿਆ ਹੀ ਨਹੀਂ। ਉਹ ਜਦ ਬਖਸ਼ਿਆ ਨਹੀਂ ਤਾਂ ਸਾਨੂੰ ਕਿਸੇ ਨੇ ਬਖਸ਼ ਦੇਣਾ? ਕੋਈ ਵੀ ਨਹੀਂ ਬਖਸ਼ੇਗਾ। ਸਾਧ ਸੰਗਤ ਜੀ, ਜਿੱਥੇ ਕਿਸੇ ਭਰਮ ਦੇ ਵਿੱਚ ਫਸੇ ਰਹੋ, ਇਹ ਭੁਗਤਾਨ ਸਾਨੂੰ ਇਸ ਜੀਵਾਤਮਾ ਨੂੰ ਦੇਣਾ ਪਏਗਾ ਅਨੰਤ ਕਾਲ ਤੱਕ। ਸੋ ਅੱਜ ਦਾ ਜੋ ਉਪਦੇਸ਼ ਹੈ ਬਿਲਕੁਲ ਸਪਸ਼ਟ ਹੈ, ਚਾਰ ਪੈਰਾਂ ਦੇ ਤਰੀਕੇ ਦੇ ਨਾਲ। ਜੋ ਫਰਿਆਦ ਆਈ ਹੈ ਉਸ ਫਰਿਆਦ ਦੀ ਉਸ ਜੀਵਾਤਮਾ ਨੂੰ ਬਿਲਕੁਲ ਸਪਸ਼ਟ ਉਪਦੇਸ਼ ਹੈ ਕਿ ਅਗਰ ਬਖਸ਼ ਦੇਗੀ ਤੇ ਸਤਿਗੁਰੂ ਦੇ ਕੋਲੋਂ ਲੈ ਜਾਏਗੀ, ਅਗਰ ਬਖਸ਼ੇਗੀ ਨਹੀਂ ਤੇ ਜਨਮ ਦੇ ਬੰਧਨ ਦੇ ਵਿੱਚ ਆਏਗੀ। ਤੇ ਬਖਸ਼ਣਾ ਸਿੱਖਣਾ ਹੀ ਜੋ ਹੈ ਇਹ ਗੁਰੂ ਦਾ ਆਸ਼ਰਮ ਹੈ, ਇਹੀ ਉਹ ਉੱਚੀ ਸਿੱਖਿਆ ਹੈ ਜਿਸ ਨੂੰ ਸਿੱਖਣ ਵਾਸਤੇ ਇਹ ਮਨੁੱਖ ਹੀ ਸਿੱਖ ਸਕਦਾ ਹੈ, ਜਾਨਵਰ ਪਰਿੰਦੇ ਇਸ ਸਿੱਖਿਆ ਨੂੰ ਨਹੀਂ ਸਿੱਖ ਸਕਦੇ। ਔਰ ਇਸ ਸਿੱਖਿਆ ਨੂੰ ਧਾਰਨ ਕਰਕੇ ਹੀ ਇਹ ਜੀਵਾਤਮਾ ਜੋ ਹੈ ਇਹਨਾਂ ਮੰਡਲਾਂ ਤੋਂ ਪਾਰ ਹੋ ਸਕਦੀ ਹੈ। ਕੋਈ ਵੀ ਜੀਵਾਤਮਾ ਚਾਹੇ ਪਾਪੀ ਹੈ ਚਾਹੇ ਪੁੰਨ ਕਮਾਉਣ ਵਾਲੀ ਹੈ, ਬਿਨਾਂ ਬਖਸ਼ੇ ਇਸ ਅਨੰਤ ਮੰਡਲਾਂ ਨੂੰ ਪਾਰ ਨਹੀਂ ਕਰ ਸਕਦੀ। ਬਖਸ਼ਣਾ ਅਵਸ਼ ਹੈ, ਪਰ ਸਤਿਗੁਰੂ ਕਿਸ ਨੂੰ ਬਖਸ਼ਦੇ ਨੇ? ਜਿਹੜਾ ਦੂਸਰਿਆਂ ਨੂੰ ਬਖਸ਼ ਦਿੰਦਾ। ਜਿਹੜਾ ਦੂਸਰਿਆਂ ਨੂੰ ਬਖਸ਼ਣਾ ਜਾਣਦਾ ਹੀ ਨਹੀਂ ਉਸ ਨੂੰ ਕੋਈ ਵੀ ਨਹੀਂ ਬਖਸ਼ਦਾ। ਯਾਨੀ ਕਿ ਪਰਮਾਤਮਾ ਸੰਤਾਂ ਦੇ ਦਰਬਾਰ ਦੇ ਵਿੱਚ ਬਖਸ਼ਣਾ ਹੀ ਅਸੀਂ ਸਿੱਖਣਾ ਹੈ, ਦੂਸਰੇ ਦੇ ਕਰੈਕਟਰ ਨੂੰ ਗਿਰਾਣਾ ਨਹੀਂ ਸਿੱਖਣਾ। ਗਿਰਾਣਾ ਜੋ ਹੈ ਇਹ ਪਤਨ ਦੀ ਨਿਸ਼ਾਨੀ ਹੈ। ਸੋ ਪਹਿਲੀ ਤੁਕ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਪਹਿਲੇ ਪੈਰ ਨੈਣ ਸਲੋਨਣੀ ਹੈ। ਨੈਣ ਸਲੋਨਣੀ ਸੁੰਦਰ ਨੇਤਰੋਂ ਵਾਲੀ ਇਸਤਰੀ। ਸੁੰਦਰ ਨੇਤਰੋਂ ਵਾਲੀ ਇਸਤਰੀ ਕਿਹੜੀ ਹੈ ਇਹ ਵਿਚਾਰ ਕਰਕੇ ਦੇਖੋ। ਇਹ ਆਤਮਾ ਦੀ ਤਰਫ਼ ਇਸ਼ਾਰਾ, ਆਤਮਾ ਨੂੰ ਸੁੰਦਰ ਕਿਉਂ ਕਿਹਾ ਔਰ ਨੈਣ ਸਲੋਨਣੀ ਸੁੰਦਰ ਨੇਤਰ ਕਿਉਂ ਕਿਹਾ ਗਿਆ? ਸੁੰਦਰ ਨੇਤਰ ਇਸ ਕਰਕੇ ਕਿਹਾ ਗਿਆ ਹੈ ਕਿ ਜਿਹੜੇ ਨੇਤਰ ਉਸ ਪਰਮਾਤਮਾ ਦਾ ਦੀਦਾਰ ਕਰ ਸਕਦੇ ਨੇ, ਉਸਦਾ ਦਰਸ਼ਨ ਕਰ ਸਕਦੇ ਨੇ, ਉਹ ਸੁੰਦਰ ਨੇ। ਜਿਹੜੇ ਇਸ ਨਾਸ਼ਵਾਨ ਸੰਸਾਰ ਨੂੰ ਦੇਖਦੇ ਨੇ, ਇਹਨਾਂ ਅੱਖਾਂ ਦੇ ਨਾਲ ਅਸੀਂ ਕਿਆ ਦੇਖ ਰਹੇ ਹਾਂ? ਇਸ ਜਗਤ ਨੂੰ ਦੇਖ ਰਹੇ ਹਾਂ, ਵਸਤੂਆਂ ਨੂੰ, ਸੰਬੰਧਾਂ ਨੂੰ ਦੇਖ ਰਹੇ ਹਾਂ, ਇਹਨਾਂ ਨੂੰ ਕਾਇਮ ਰੱਖਣ ਵਾਸਤੇ ਆਪਣੀ ਹਸਤੀ ਨੂੰ ਮਿਟਾ ਰਹੇ ਹਾਂ। ਤੇ ਇਹ ਨੈਣ ਜਿਹੜੇ ਨੇ ਇਹ ਸੁੰਦਰ ਯਾਨੀ ਕਿ ਸਲੋਨਣੀ ਇਹ ਨਹੀਂ ਹੋ ਸਕਦੇ, ਕਿਉਂਕਿ ਇਹਨਾਂ ਨੇ ਵੀ ਖਤਮ ਹੋ ਜਾਣਾ, ਜਿਹਨੂੰ ਦੇਖ ਰਿਹਾ ਉਹਨੇ ਵੀ ਖਤਮ ਹੋ ਜਾਣਾ। ਇਸ ਕਰਕੇ ਇਹ ਸੁੰਦਰ ਨੇਤਰ ਨਹੀਂ ਨੇ। ਸੁੰਦਰ ਨੇਤਰ ਕਿਹੜੇ ਨੇ? ਆਤਮਾ ਦੇ, ਉਸ ਪਰਮਾਤਮਾ ਨੂੰ, ਉਸਦੇ ਅੰਸ਼ ਨੂੰ, ਸ਼ਬਦ ਨੂੰ, ਨਾਮ ਨੂੰ, ਜੋ ਕਿ ਇੱਕ ਪ੍ਰਕਾਸ਼ ਹੈ, ਇੱਕ ਆਵਾਜ਼ ਹੈ, ਉਸ ਆਵਾਜ਼ ਨੂੰ ਸਿਰਫ ਇਹ ਸੁਣ ਸਕਦੀ ਹੈ ਆਤਮਾ, ਔਰ ਇਸੀ ਦੇ ਨੈਣ ਦੇ ਸਕਦੇ ਨੇ। ਹੁਣ ਵਿਚਾਰ ਕਰਕੇ ਦੇਖ ਦੋ, ਆਤਮਾ ਦੇ ਕੋਈ ਅੱਖਾਂ ਨੇ, ਕੋਈ ਕੰਨ ਨੇ? ਤੇ ਐਸੀ ਕੋਈ ਗੱਲ ਨਹੀਂ ਹੈ। ਨਾ ਕੋਈ ਉਸਦੇ ਕੰਨ ਨੇ, ਨਾ ਕੋਈ ਉਸਦੀਆਂ ਅੱਖਾਂ ਨੇ। ਰੰਗ, ਰੂਪ, ਰੇਖ, ਆਕਾਰ ਸਭ ਤੋਂ ਰਹਿਤ, ਯਾਨੀ ਕਿ ਇੱਕ ਆਵਾਜ਼ ਪ੍ਰਕਾਸ਼ ਦਾ ਪੁੰਜ ਪਰਮਾਤਮਾ ਦਾ ਅੰਸ਼ ਹੈ। ਕਿਹਾ ਜਾਂਦਾ ਕਿ ਜ਼ਰੇ ਜ਼ਰੇ ਦੇ ਵਿੱਚ ਪਰਮਾਤਮਾ ਮੌਜੂਦ ਹੈ, ਤੇ ਜ਼ਰੇ ਜ਼ਰੇ ਦੇ ਵਿੱਚ ਪਰਮਾਤਮਾ ਕਿਸ ਤਰੀਕੇ ਨਾਲ ਮੌਜੂਦ ਹੈ? ਉਹ ਤੇ ਅਜੂਨੀ ਹੈ, ਜੂਨੀਆਂ ਤੋਂ ਰਹਿਤ ਹੈ। ਉਸਦਾ ਇਹ ਅੰਸ਼ ਜਿਸ ਨੂੰ ਅਸੀਂ ਆਤਮਾ ਕਹਿੰਦੇ ਹਾਂ, ਸੁਪਤ ਅਵਸਥਾ ਦੇ ਵਿੱਚ, ਜਾਗ੍ਰਤ ਅਵਸਥਾ ਦੇ ਵਿੱਚ, ਉਹ ਪੂਰਨ ਚੇਤਨ ਅਵਸਥਾ ਵਿੱਚ ਇਸ ਪੂਰੇ ਜੜ ਚੇਤਨ ਲੋਕ ਨੂੰ ਆਧਾਰ ਦੇ ਰਿਹਾ। ਯਾਨੀ ਕਿ ਸਾਰੀ ਸ੍ਰਿਸ਼ਟੀ ਦੇ ਵਿੱਚ ਜੋ ਵੀ ਤਾਕਤ ਕੰਮ ਕਰ ਰਹੀ ਹੈ, ਇਸ ਆਤਮਾ ਦੀ ਤਾਕਤ ਕੰਮ ਕਰ ਰਹੀ ਹੈ। ਔਰ ਜਿਸ ਨੇ ਇਸ ਆਤਮਾ ਨੂੰ ਜਾਣ ਲਿਆ, समझ लो उसने परमात्मा नूं प्राप्त कर लिया। सो आत्मा दी अख और जड़ी कन दी गल कीती गई है, ए इस दी एक ताकत है। किस तरीके दे नाल, जिस तरह सूरज दी गल कीती जांदी है कि रोशनी है, हुण सूरज अपने आप दे विच इक पिंड है, उस दे विचों प्रकाश दी किरणा निकलदियां ने। ओ किरणा अगर निकलदियां ने ते असी इस जगत दे विच अंधेरी रात दे विच अपना काम कर सकदे आ। जदों इह किरणा चलियां जांदियां ने असी अपना काम नहीं कर सकदे, यानी कि रात अंधेरी हो जाती है। तो नैण सलोननी जड़ी आत्मा की तरफ इशारा है कि सुंदर रखा ओ ही ने जड़िया की उस परमात्मा नु देख सकदियां ने, और परमात्मा नु देखण वाली जड़ी आख है ताकत जो है ओ आत्मा दी है। रैण अंधियारी राम, ए राम लफज जड़ा है इहदे विच असल इस शब्द की राम का कोई अर्थ नहीं है, सिर्फ तुक मिलाण वास्ते ही उस परमात्मा नु याद किया गया। छे तुकां का एक बंध है और पांच बंधा दे विच इस पूरा शब्द जड़ा चार पैरा दा और आखरी दे विच इस आत्मा नु जगाण दा उपदेश दे करके गुरु नानक साहब ने बिल्कुल स्पष्ट किया। 10 वेरी उन्होंने राम लफज दा इस्तेमाल किया। राम कौन है? रमैया उस परमात्मा दे गुण दी तरफ इशारा है जड़ा जड़ चेतन सब नु आधार दे रहा है, यानी कि आवाज और प्रकाश, इसी नु नाम किया गया है। और इसी नाम नु प्राप्त करन वास्ते इस जीवात्मा नु संत उपदेश करदे ने। उपदेश जितने भी जीते जांदे ने मन बुद्धि और इंद्रिया दे भी सीमित होंदे ने और सीमित ही फल देंदे ने। जड़ी जीवात्मा इस जगत विचों निकल दा काम कर लैंदी है, अंधेरी रात दे विच अपना काम कर लैंदी है, उस गुरु नु प्राप्त करके उसकी चानण दे विच उसकी रोशनी दे विच उस परमात्मा नु सच्चे नाम नु प्राप्त करन दे काबिल बन जांदी है। नहीं ते अनंत काल तक तुसी इन्हां लफ्ज़ां दा जाप करदे रहो, इंद्री दा जप कदी भी उस परमात्मा नु प्राप्त करन दे काबिल नहीं बन सकदा, यानी कि ओ फल नहीं मिलेगा जिस नु शब्द या नाम किया गया। बाकी अनंत फल जड़े मौजूद ने इस जगत दे विच सारे दे सारे मिल जाणगे, साडी झोलियां च तकसीम हो जाणगे। सिर्फ इक्को ही फल नहीं मिलेगा, ओ फल सिर्फ उस नु मिलदा जड़ी की आत्मा उस परमात्मा दा जाप करदी है। सेवा सुरत शब्द चित लाए, यानी चित यानी के मन, जदों मन उस परमात्मा दे विच रमदा, मन उस परमात्मा नु याद करदा पुकारदा, तां ही जा करके जो है ए आत्मा जो है उस सच्चे शब्द नु मिलण दे काबिल बन सकदी है। तो इस अंधेरी रात पहला पैर जदों चढ़िया, अंधेरी रात हुंदी है ते सुंदर अखां वाली स्त्री है, तू जाग, यानी के जाग करके अपने घर दा काम कर। कौन सुत्यां नु कौन जगांदा? जदों ए जीवात्मा सुती होवे ते विचार करके देख लो, कोई भी इस नु नहीं जगांदा। ए संता दी वडियाई है, उन्हां दी रहमत है कि स्मृत लोक दे विच इस गंदगी दे विच आ करके इस आत्मा नु जगाण दा काम करदे ने, और किसी ने भी इस आत्मा नु जगाण दा काम अज तक नहीं कीता। अगर ओ अकाल पुरख परमात्मा विचार करके देखो, क्या उस दे विच समर्था नहीं है? क्या ओ सचखंड बैठे सारा काम नहीं कर सकदे? ते फिर इस गंध दे विच आण दी की जरूरत पई है? यानी कि ए जो खेल चल रहा है, नियम दे अधीन खेल चल रहा है। निश्चित नियम ने, मौत दा नियम है, कर्म दा नियम है। कर्म दी गति तो कोई नहीं बच सकदा और आई मौत नु कोई टाल नहीं सकदा। संत भी आंदे ने ते इस नियम नु गले विच धारण करके आंदे ने। बेशक ओ जन्म मरण तो परे, कर्मा तो रहित ने, पर उस सब दे बावजूद इस जगत दे विच एक मिसाल कायम करदे ने कि इन्हां नियमां दा असी पालन करना है। और बहुत सारियां रूहां आकर के फरियाद करदे ने कि अपने घर दे मेंबरां दीआं लंबियां उमरां दीआं गल्लां करदे ने। ਇਹ ਲਿਖ ਦਿਓ ਕਿ ਸੰਤਾਂ ਕੋਲੋਂ ਵੀ ਹੁਕਮ ਮਦੂਲੀ ਕਰਵਾਉਣ ਤੋਂ ਅਸੀਂ ਬਾਜ ਨਹੀਂ ਆਉਂਦੇ, ਜਿਹੜੇ ਉਸ ਅਕਾਲ ਪੁਰਖ ਦਾ ਰੂਪ ਲੈ ਕਰਕੇ ਪੂਰਨ ਤਾਕਤ ਲੈ ਕਰਕੇ ਆਉਂਦੇ ਨੇ, ਉਸ ਦੇ ਹੁਕਮ ਦੇ ਵਿੱਚ ਨਿਯਮ ਦਾ ਪਾਲਨ ਕਰਦੇ ਨੇ। ਪਰ ਅਸੀਂ ਕਦੇ ਵੀ ਆਪਣੇ ਸਤਿਗੁਰ ਦੇ ਹੁਕਮ ਦੇ ਵਿੱਚ ਆ ਕਰਕੇ ਇਸ ਨਿਯਮ ਦਾ ਪਾਲਨ ਕਰਨ ਲਈ ਇਸ ਜਗਤ ਦੇ ਵਿੱਚ ਕਦੀ ਵੀ ਵਿਚਰਨ ਨਹੀਂ ਕਰਦੇ। ਔਰ ਜਦ ਤੱਕ ਅਸੀਂ ਗੁਰੂ ਦੇ ਹੁਕਮ ਦੇ ਵਿੱਚ ਨਹੀਂ ਆਵਾਂਗੇ, ਤਦ ਤੱਕ ਸਾਨੂੰ ਇਸ ਨਾਮ ਦੀ ਪਰਿਭਾਸ਼ਾ ਦਾ ਪਤਾ ਚੱਲ ਹੀ ਨਹੀਂ ਸਕਦਾ। ਔਰ ਜਿਹੜਾ ਸੱਚਾ ਨਾਮ ਹੈ ਉਹ ਅੰਦਰ ਦੇ ਵਿੱਚ ਹੈ, ਬਾਹਰ ਮਨ ਬੁੱਧੀ ਇੰਦਰੀਆਂ ਦੇ ਵਿੱਚ ਉਹ ਆ ਹੀ ਨਹੀਂ ਸਕਦਾ। ਯਾਨੀ ਕਿ ਦੋਨੋਂ ਅੱਖਾਂ ਦੇ ਪਿੱਛੇ ਜਿਹੜੀ ਉਹ ਤਾਕਤ ਕੰਮ ਕਰ ਰਹੀ ਹੈ, ਉਸ ਨੂੰ ਅਸੀਂ ਪ੍ਰਾਪਤ ਕਰਨ ਵਾਸਤੇ ਇਹ ਜਨਮ ਲਿਆ। ਕੋਈ ਕਿਤਨਾ ਵੀ ਮਹਾਨ ਹੋ ਜਾਏ, ਕਿਤਨੀਆਂ ਵੀ ਮਹਾਨ ਦਲੀਲਾਂ ਦੇ, ਇਹ ਸਾਰੇ ਮਨ ਦੇ ਦਾਅਵੇ ਨੇ, ਮਨ ਦੀਆਂ ਦਲੀਲਾਂ ਨੇ ਕਿ ਸਾਨੂੰ ਟਾਈਮ ਨਹੀਂ ਮਿਲਦਾ ਜਾਂ ਅਸੀਂ ਕਰ ਨਹੀਂ ਸਕਦੇ ਜਾਂ ਅਸੀਂ ਫਸੇ ਹੋਏ ਹਾਂ। ਸਾਧ ਸੰਗਤ ਜੀ, ਕਰਦੇ ਰਹੋ, ਸਾਰੀਆਂ ਦਲੀਲਾਂ ਮਨ ਦੀਆਂ ਨੇ। ਅਖੀਰ ਦੇ ਵਿੱਚ ਉਸ ਕਾਲ ਨੇ ਝਪੱਟਾ ਮਾਰ ਕੇ ਇਸ ਰੂਹ ਨੂੰ ਲੈ ਜਾਣਾ। ਉਸ ਦੇ ਬਾਅਦ ਫਿਰ ਜਨਮ ਔਰ ਮਰਨ ਦਾ ਗੇੜ ਜਿਹੜਾ ਅਨੰਤ ਕਾਲ ਤੋਂ ਚੱਲ ਰਿਹਾ ਉਹ ਚੱਲਦਾ ਰਹੇਗਾ। ਔਰ ਆਖਰੀ ਪੈਰ ਦੇ ਵਿੱਚ ਬੈਠੀਆਂ ਜੀਵਾਤਮਾ ਸੋ ਸਕਦੀਆਂ ਨੇ ਕਿ ਅਗਰ ਤਿੰਨ ਪੈਰ ਉਹ ਸੁੱਤੇ ਰਹੇ ਤੇ ਚੌਥੇ ਪੈਰ ਉਹ ਕਿਸ ਤਰੀਕੇ ਦੇ ਨਾਲ ਇਸ ਕੰਮ ਨੂੰ ਕਰ ਸਕਦੇ ਨੇ। ਯਾਨੀ ਕਿ ਜਨਮ ਮਿਲਿਆ ਸੀ ਆਪਣਾ ਕੰਮ ਕਰਨ ਵਾਸਤੇ, ਅਸੀਂ ਸੰਸਾਰ ਦਾ ਕਾਰ ਵਿਵਹਾਰ ਯਾਨੀ ਕਿ ਪਰਾਏ ਗਦੇ ਹੀ ਬਣੇ ਰਹਿ ਗਏ, ਆਪਣੇ ਘਰ ਦਾ ਕੰਮ ਅੱਜ ਤੱਕ ਨਹੀਂ ਕਰ ਸਕੇ। ਤੋ ਗੁਰੂ ਨਾਨਕ ਸਾਹਿਬ ਜਗਾ ਰਹੇ ਨੇ, ਚਿਤਾ ਰਹੇ ਨੇ ਇਸ ਸੁੰਦਰ ਅੱਖਾਂ ਵਾਲੀ ਇਸਤਰੀ ਨੂੰ ਕਿ ਤੂੰ ਜਾਗ, ਤਾਂ ਹੀ ਤੂੰ ਸੁੰਦਰ ਕਹਿਲਾਏਗੀ ਜਦੋਂ ਉਸ ਸ਼ਬਦ ਨੂੰ ਤੂੰ ਦੇਖ ਲਏਗੀ, ਤਾਂ ਹੀ ਤੇਰੀ ਅੰਧੇਰੀ ਰਾਤ ਦੂਰ ਹੋਏਗੀ। ਕੋਈ ਵੀ ਨਹੀਂ ਜਗਾਉਂਦਾ, ਜਗਾਉਂਦਾ ਹੈ ਤੇ ਸਿਰਫ ਪੂਰਨ ਸਤਿਗੁਰੂ ਹੀ ਜਗਾਉਂਦਾ।
ਰਾਤ ਤੇਰੀ ਚੋਰ ਬਣੇ ਕਰ ਮੂਸੀਏ।
ਰਹਿਣ ਅੰਧੇਰੀ ਕਿਆ ਪਤ ਤੇਰੀ ਚੋਰ ਪੜੇ ਕਰ ਮੂਸੀਏ। ਜਦੋਂ ਚੋਰ ਤੇਰੇ ਘਰ ਨੂੰ ਲੁੱਟ ਲੈਣਗੇ ਨਾ, ਉਸ ਵੇਲੇ ਤੂੰ ਕਿਆ ਕਰੇਗਾ, ਤੇਰੀ ਕਿਆ ਪਤ ਰਹਿ ਜਾਏਗੀ। ਹੁਣ ਇੱਥੇ ਵਿਚਾਰ ਕਰਨਾ ਕਿ ਇਹ ਰਹਿਣ ਅੰਧੇਰੀ ਰਾਤ ਦੇ ਵਿੱਚ ਤੇਰੀ ਪਤ ਕਿਸ ਤਰ੍ਹਾਂ ਗਵਾਈ ਜਾਏਗੀ। ਪਤ ਕਿਸ ਦੀ ਹੈ? ਆਤਮਾ ਦੀ। ਆਤਮਾ ਦੀ ਪਤ ਕਿਹੜੀ ਹੈ? ਜਦੋਂ ਉਹ ਪਰਮਾਤਮਾ ਨੂੰ ਮਿਲ ਜਾਏ, ਇਹ ਉਸ ਦੀ ਪਤ ਯਾਨੀ ਕਿ ਮਾਨ ਦੀ ਪ੍ਰਾਪਤੀ ਹੋ ਗਈ। ਅਗਰ ਉਹ ਅਕਾਲ ਪੁਰਖ ਨੂੰ ਨਹੀਂ ਪ੍ਰਾਪਤ ਕਰ ਸਕੀ ਤੇ ਇਸ ਦੀ ਬੇਇੱਜ਼ਤੀ ਹੋ ਗਈ। ਬੇਇੱਜ਼ਤੀ ਕਿਸ ਤਰੀਕੇ ਨਾਲ ਹੁੰਦੀ ਹੈ? ਜਦੋਂ ਘਰ ਲੁੱਟਿਆ ਜਾਂਦਾ। ਘਰ ਕਿਹੜਾ ਹੈ? ਇਹ ਸਰੀਰ। ਇਹ ਸਰੀਰ ਕਦੋਂ ਲੁੱਟਿਆ ਜਾਏਗਾ? ਜਦੋਂ ਕਾਮ ਕ੍ਰੋਧ ਲੋਭ ਰੂਪੀ ਵਿਸ਼ੇ ਵਿਕਾਰ ਅੰਤਰ ਦੇ ਵਿੱਚ ਮੌਜੂਦ ਨੇ, ਇਸ ਪ੍ਰਾਣ ਸ਼ਕਤੀ ਨੂੰ ਖੋ ਲੈਣਗੇ। ਇਹ ਪ੍ਰਾਣ ਸ਼ਕਤੀ ਜਦੋਂ ਖੋਈ ਜਾਏਗੀ, ਘਰ ਲੁੱਟਿਆ ਜਾਏਗਾ ਤੇ ਇਹ ਜੀਵਾਤਮਾ ਨੂੰ ਪਕੜ ਕੇ ਫਿਰ 84 ਲੱਖ ਪਿੰਜਰਿਆਂ ਦੇ ਵਿੱਚ ਵਾਰ ਵਾਰ ਜਨਮ ਔਰ ਮਰਨ ਦੇ ਗੇੜ ਚ ਸੁੱਟਿਆ ਜਾਏਗਾ। ਇਹ ਹੈ ਆਤਮਾ ਦੀ ਬੇਇੱਜ਼ਤੀ ਹੋ ਜਾਣੀ, ਯਾਨੀ ਕਿ ਉਸਦੀ ਪਤ ਗਵਾ ਦਿੱਤੀ ਜਾਏਗੀ। ਕਹਿੰਦੇ ਨੇ ਇਹ ਯਾਦ ਰੱਖ, ਜਦ ਤੱਕ ਤੂੰ ਉਸ ਪਰਮਾਤਮਾ ਨੂੰ ਨਹੀਂ ਪ੍ਰਾਪਤ ਕਰੇਗਾ, ਤੇਰੀ ਪਤ ਹੋ ਹੀ ਨਹੀਂ ਸਕਦੀ। ਰਾਖਣ ਆਰਾ ਅਗਮ ਅਪਾਰਾ ਸੁਣ ਬੇਨਤੀ ਮੇਰੀਆ। ਗੁਰੂ ਨਾਨਕ ਸਾਹਿਬ ਬੇਨਤੀ ਕਰਦੇ ਨੇ, ਅਰਦਾਸ ਕਰਦੇ ਨੇ ਇਸ ਜੀਵਾਤਮਾ ਦੇ ਅੱਗੇ। ਕਿਉਂ? ਕਿਉਂਕਿ ਇਹ ਪਰਮਾਤਮਾ ਦਾ ਅੰਸ਼ ਹੈ, ਪਰਮਾਤਮਾ ਦਾ ਰੂਪ ਹੈ। ਮਤ ਕੋਈ ਜਾਣੇ ਕਿ ਆਤਮਾ ਕੋਈ ਛੋਟੀ ਹਸਤੀ ਹੈ। ਆਪਾਂ ਸਾਰੇ ਜੀ ਜੰਦ ਸਭ ਤਿਸਕੇ ਸਭਨਾ ਕਾ ਸੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ। ਅਸੀਂ ਦੂਸਰਿਆਂ ਦੇ ਗਲੇ ਕੱਟਣ, ਦੂਸਰਿਆਂ ਦੇ ਕਰੈਕਟਰ ਗਿਰਾਉਣ ਚ ਲੱਗੇ ਹੋਏ ਹਾਂ। ਵਿਚਾਰ ਕਰਕੇ ਦੇਖ ਲਓ, ਅਸੀਂ ਪਰਮਾਤਮਾ ਦੇ ਗਲੇ ਤੇ ਚੁਰੀ ਚਲਾ ਰਹੇ ਹਾਂ। ਸਭ ਦੇ ਅੰਦਰ ਪਰਮਾਤਮਾ, ਉਹ ਅੰਸ਼ ਯਾਨੀ ਆਤਮਾ ਜੋ ਹੈ, ਆਪ ਪਰਮਾਤਮਾ ਬੈਠ ਕਰਕੇ ਕੰਮ ਕਰ ਰਿਹਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅਲਖ ਅਪਾਰਾ, ਯਾਨੀ ਕਿ ਰੱਖਣ ਵਾਲਾ ਕੌਣ ਹੈ? ਉਹ ਅਕਾਲ ਪੁਰਖ ਪਰਮਾਤਮਾ ਸਭ ਦੀ ਪਾਲਣਾ ਕਰ ਰਿਹਾ। ਤੁਸੀਂ ਉਹਨੂੰ ਧੂਪ ਬੱਤੀ ਦਿਓ ਜਾਂ ਨਾ ਦਿਓ, ਘਰ ਕੋਈ ਫੋਟੋ ਲਗਾਓ ਜਾਂ ਨਾ ਲਗਾਓ, ਪੂਜਾ ਪਾਠ ਕਰੋ ਜਾਂ ਨਾ ਕਰੋ, ਉਸਨੇ ਸਭ ਨੂੰ ਰਿਜ਼ਕ ਦਿੱਤੀ ਹੋਈ ਹੈ। ਨੱਕ ਨੱਤ ਖਸਮ ਹੱਥ ਕਿਰਤ ਧੱਕੇ ਦੇ। ਇਹ ਜਿਹੜੀ ਕਿਰਤ ਹੈ ਨਾ ਸਾਡੀ ਪਾਪਾ ਦੀ, ਇਹ ਸਾਨੂੰ ਇਹ ਖਾਣੇ ਤੋਂ ਬੇਦਖਲ ਕਰਦੀ ਹੈ। ਨਹੀਂ ਤੇ ਉਸ ਪਰਮਾਤਮਾ ਨੇ ਤੇ ਸਭ ਨੂੰ ਪੈਦਾ ਹੋਣ ਤੋਂ ਪਹਿਲੇ ਹੀ ਥਨਾ ਦੇ ਵਿੱਚ ਰਿਜ਼ਕ ਦੇ ਕਰਕੇ ਉਸਦੇ ਘਰ ਪੈਦਾ ਕਰ ਦਿੱਤਾ। ਹੁਣ ਵਿਚਾਰ ਕਰਕੇ ਦੇਖ ਲੋ, ਉਹ ਅਗਮ ਹੈ, ਅਪਾਰ ਹੈ, ਯਾਨੀ ਕਿ ਮਨ ਬੁੱਧੀ ਔਰ ਇੰਦਰੀਆਂ ਤੋਂ ਪਰੇ, ਉਹ ਅਪਾਰ ਜਿਸ ਨੂੰ ਕੋਈ ਪਾਰ ਨਹੀਂ ਜਾ ਸਕਦਾ, ਉਹ ਹੈ ਗੁਰੂ ਨਾਨਕ ਸਾਹਿਬ ਦਾ ਈਸਟ ਗੁਰੂ, ਜਿਸ ਨੂੰ ਛੁਪਾਇਆ ਗਿਆ ਇਸ ਜਗਤ ਦੇ ਵਿੱਚ, ਕਿਸੇ ਨੇ ਪ੍ਰਗਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦੇ ਗੁਰੂ ਦਾ ਪਤਾ ਨਹੀਂ, ਵੈਸੇ ਹੋਣਗੇ ਜ਼ਰੂਰ। ਗੁਰੂ ਨਾਨਕ ਸਾਹਿਬ ਦੇ ਗੁਰੂ ਉਹ ਅਕਾਲ ਪੁਰਖ ਆਪਸੀ ਤੁਰੋਂ ਹੁਕਮ ਲੈ ਕਰਕੇ ਇਸ ਜਗਤ ਦੇ ਵਿੱਚ ਅਵਤਾਰ ਲਿਆ ਸੀ। ਇਹ ਭੇਦ ਹੈ ਸ੍ਰਿਸ਼ਟੀ ਦਾ, ਜਿਹੜਾ ਅੱਜ ਤੀਸਰੀ ਵਾਰੀ ਸਤਸੰਗ ਦੇ ਵਿੱਚ ਗੁਰੂ ਨਾਨਕ ਸਾਹਿਬ ਸਪਸ਼ਟ ਕਰ ਰਹੇ ਨੇ ਕਿ ਉਹਨਾਂ ਦੇ ਗੁਰੂ ਅਕਾਲ ਪੁਰਖ ਆਪ ਸਨ। ਕੋਈ ਵੀ ਉਹਨਾਂ ਦਾ ਇਸ ਦੇਹ ਦੇ ਵਿੱਚ ਆ ਕਰਕੇ ਜਗਤ ਵੀ ਉਧਾਰ ਕਰਨ ਨਹੀਂ ਆਇਆ ਸੀ, ਉਹ ਆਪ ਇਹਨਾਂ ਦੇਹਾਂ ਦਾ ਉਧਾਰ ਕਰਨ ਵਾਸਤੇ, ਉਹਨਾਂ ਤੜਫ ਰਹੀਆਂ ਰੂਹਾਂ ਨੂੰ ਸੱਚਖੰਡ ਲਿਜਾਣ ਵਾਸਤੇ ਆਏ ਸੀ। 18 ਸਾਲ ਪੈਦਲ ਨੰਗੇ ਪੈਰ ਘਰ ਘਰ ਜਾ ਕਰਕੇ ਉਹਨਾਂ ਨੇ ਇਹ ਚੱਕਰ ਚਲਾਇਆ ਸੀ ਸਤਨਾਮ ਦਾ, ਔਰ ਉਹਨਾਂ ਰੂਹਾਂ ਨੂੰ ਆਪਣੇ ਪਿਆਰਿਆਂ ਨੂੰ ਲੈ ਕਰਕੇ ਸੱਚਖੰਡ ਚਲੇ ਗਏ ਸਨ। ਔਰ ਜਦੋਂ ਉਹ ਜਿੰਦੇ ਸਨ, ਇਸ ਜਗਤ ਵਿੱਚ ਕੰਮ ਕਰ ਰਹੇ ਸਨ, ਅਸੀਂ ਉਹਨਾਂ ਕੋਲੋਂ ਚੱਕੀਆਂ ਪਿਸਵਾਈਆਂ, ਕਿਸੇ ਨੇ ਆਪਣੇ ਘਰ ਨਹੀਂ ਵਰਨ ਦਿੱਤਾ। ਅੱਜ ਅਸੀਂ ਉਹਨਾਂ ਦੇ ਨਾਂ ਦਾ ਮਤ ਔਰ ਧਰਮ ਚਲਾ ਕਰਕੇ, ਔਰ ਅਸੀਂ ਉਹਨਾਂ ਦੀ ਪੋਥੀ ਗ੍ਰੰਥ ਨੂੰ ਕੈਦ ਕਰਕੇ ਇਸ ਬਾਣੀ ਨੂੰ ਇਹ ਸਮਝਦੇ ਹਾਂ ਕਿ ਅਸੀਂ ਗੁਰੂ ਨਾਨਕ ਦੇ ਭਗਤ ਹਾਂ। ਅਸੀਂ ਗੁਰੂ ਨਾਨਕ ਦੀ ਫਿਲਾਸਫੀ ਦੀ ਜੁੱਤੀ ਦੀ ਖਾਕ ਵੀ ਨਹੀਂ ਜਾਣ ਸਕੇ ਅੱਜ ਤੱਕ। 500 ਸਾਲ ਹੋ ਗਏ ਨੇ, ਸਾਨੂੰ ਪਤਾ ਹੀ ਨਹੀਂ ਗੁਰੂ ਨਾਨਕ ਸਾਹਿਬ ਨੇ ਕੀ ਉਪਦੇਸ਼ ਦਿੱਤਾ ਸੀ, ਕਿਹੜੇ ਰਸਤੇ ਤੇ ਚਲਾਇਆ ਸੀ, ਅਸੀਂ ਕਿਹੜੇ ਰਸਤੇ ਤੇ ਚੱਲ ਰਹੇ ਹਾਂ, ਔਰ ਇਹ ਰਸਤਾ ਜਿਹੜਾ ਇਹ ਪਤਨ ਦਾ ਮਾਰਗ ਹੈ। ਜਿਸ ਮਾਰਗ ਤੇ ਜਾ ਕਰਕੇ ਸਾਡਾ ਕਰੈਕਟਰ ਖਤਮ ਹੋ ਜਾਏ, ਉਸ ਮਾਰਗ ਤੇ ਚੱਲ ਕੇ ਇਹ ਜੀਵਾਤਮਾ ਕਦੀ ਵੀ ਕਰੈਕਟਰ ਵਾਲੀ ਬਣ ਕੇ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਕਾਬਿਲ ਕਦੀ ਬਣ ਹੀ ਨਹੀਂ ਸਕਦੀ।
ਨਾਨਕ ਮੂਰਖ ਕਬੈ ਨਾ ਚੀਤੇ, ਕਿਆ ਸੂਝੇ ਰਹਿਣੇ ਆਂਦੀ।
ਕਹਿੰਦੇ ਨੇ ਮੂਰਖ ਹੈ, ਕਦੀ ਵੀ ਨਹੀਂ ਜਾਗਦਾ। ਜਿਤਨੇ ਮਰਜ਼ੀ ਸਾਸਨ ਕਰ ਲੋ, ਜਿਤਨਾ ਮਰਜ਼ੀ ਇਸ ਨੂੰ ਸਮਝਾ ਦੋ, ਜਦ ਤੱਕ ਇਹ ਸੰਸਾਰ ਦੀ ਸ਼ਕਤੀ ਨੂੰ ਨਹੀਂ ਤਿਆਗੇਗਾ, ਇਹ ਕਦੀ ਵੀ ਨਹੀਂ ਜਾਗੇਗਾ। ਕਿਸ ਤਰੀਕੇ ਦੇ ਨਾਲ? ਜਿਸ ਤਰ੍ਹਾਂ ਅੰਧੇਰੀ ਰਾਤ ਦੇ ਵਿੱਚ ਕੁਝ ਵੀ ਦਿਖਾਈ ਨਹੀਂ ਦਿੰਦਾ, ਕੁਝ ਵੀ ਸੁਝਾਈ ਨਹੀਂ ਨਾ ਦਿੰਦਾ, ਉਸੇ ਤਰੀਕੇ ਦੇ ਨਾਲ ਇਹ ਜਗਤ ਜੋ ਹੈ, ਇਹ ਅੰਧੇਰੀ ਰਾਤ ਹੈ। ਇਸ ਅੰਧੇਰੀ ਰਾਤ ਦੇ ਵਿੱਚ ਸਤਿਗੁਰੂ ਹੀ ਜਗਾ ਸਕਦਾ, ਸਤਿਗੁਰੂ ਹੀ ਚਾਨਣ ਦੇ ਸਕਦਾ, ਔਰ ਸਤਿਗੁਰੂ ਚਾਨਣ ਦਿੰਦਾ, ਪਰ ਅਸੀਂ ਕਦੀ ਵੀ ਉਸ ਚਾਨਣ ਦੇ ਵਿੱਚ ਬੈਠ ਕਰਕੇ, ਉਸ ਲਾਲਟਨ ਦੇ ਵਿੱਚ ਬੈਠ ਕਰਕੇ ਕਦੀ ਅਸੀਂ ਹੋਮਵਰਕ ਨਹੀਂ ਕੀਤਾ, ਆਪਣੇ ਘਰ ਦਾ ਕੰਮ ਕਦੀ ਵੀ ਨਹੀਂ ਕੀਤਾ। ਅਸੀਂ ਸਿਰਫ ਉਸ ਚਾਨਣ ਨੂੰ ਲੈ ਕਰਕੇ ਇਸ ਜਗਤ ਦੀ ਅਸ਼ਕਤੀ ਯਾਨੀ ਕਿ ਪਰਾਈ ਵਕੀਲੀ ਕਰਦੇ ਰਹੇ, ਲੋਕਾਂ ਨੂੰ ਕਰੈਕਟਰ ਤੋਂ ਹੀ ਗਿਰਾਉਣ ਦਾ ਕੰਮ ਕਰਦੇ ਰਹੇ, ਆਪਣੇ ਘਰ ਜਾਣ ਦਾ ਕੰਮ ਕਦੀ ਵੀ ਨਹੀਂ ਕਰ ਸਕੇ। ਤੋ ਇਹ ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਪਹਿਲੇ ਪੈਰ ਇਹ ਜੀਵਾਤਮਾ ਮੂਰਖ ਹੀ ਬਣੀ ਰਹਿ ਗਈ।
ਦੂਜਾ ਪਹਿਰ ਪਿਆ ਜਾਗਿਆ ਚੇਤੀ ਰਾਮ, ਵੱਖਰੇ ਰਾਖ ਮੂਈਏ ਖਾਜੇ ਖੇਤੀ ਰਾਮ,
ਵੱਖਰ ਰਾਖ ਮੂਈਏ ਖਾਜਾ ਖੇਤੀ। ਬਿਲਕੁਲ ਸਪਸ਼ਟ ਗੱਲ ਕਰਦੇ ਨੇ, ਖਾਜਾ ਖੇਤੀ ਰਾਮ। ਵੱਖਰ ਕਹਿੰਦੇ ਨੇ ਸੋਦੇ ਨੂੰ, ਸੋਦਾ ਬਚਾ ਕਰਕੇ ਰੱਖ, ਕਿਸ ਲਈ? ਇਹ ਕੇਰੀ ਖੇਤੀ ਜਿਹੜੀ ਹੈ ਖਾਧੀ ਜਾ ਰਹੀ ਹੈ। ਖੇਤੀ ਖਾਣ ਦਾ ਕੀ ਮਤਲਬ ਹੈਗਾ? ਇਹ ਦੂਸਰਾ ਪੈਰ ਚੜ ਗਿਆ ਔਰ ਇਹ ਸੁੱਤਾ ਜਾ ਸੁੱਤਾ ਹੀ ਪਿਆ, ਉਹ ਦੂਸਰੇ ਪੈਰ ਵੀ ਇਹਦੀ ਖੇਤੀ ਖਾਧੀ ਜਾ ਰਹੀ ਹੈ। ਕਿਸ ਤਰੀਕੇ ਦੇ ਨਾਲ? ਜਦੋਂ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਜੀਵਾਤਮਾ ਕੋਈ ਵੀ ਕਿਰਿਆ ਅਪਣਾ ਲੈ, ਕਿਤਨੀ ਵੀ ਮਹਾਨ ਹੋਵੇ, ਨੀਚੇ ਦੀ ਹੈ ਜਾਂ ਉੱਪਰ ਦੀ ਹੈ, ਇਸ ਨੂੰ ਭੁਗਤਾਨ ਕਰਨਾ ਪੈਂਦਾ। ਅਗਰ ਸਾਡੀ ਕੀਤੀ ਗਈ ਕਿਰਿਆ ਦਾ ਭੁਗਤਾਨ ਹੈ ਤੇ ਯਾਦ ਰੱਖਣਾ ਸਾਡੀ ਖੇਤੀ ਖਾਧੀ ਜਾ ਰਹੀ ਹੈ, ਯਾਨੀ ਕਿ ਸਾਡੀ ਖੇਤੀ ਖਾਧੀ ਗਈ। ਅਗਰ ਉਸਦਾ ਭੁਗਤਾਨ ਦੇਣ ਵਾਸਤੇ ਜੀਵਾਤਮਾ ਨੂੰ ਭਾਵੇਂ ਸੂਖਮ ਲੋਕਾਂ ਨੂੰ ਜਾਣਾ ਪਵੇ, ਕਾਰਨ ਲੋਕਾਂ ਜਾਂ ਮ੍ਰਿਤ ਲੋਕ ਦੇ ਵਿੱਚ ਆ ਕਰ ਮਨੁੱਖ ਜੂਨ ਦੇ ਵਿੱਚ ਜਾਂ ਨਿਚਲੀਆਂ ਜੂਨਾਂ ਦੇ ਵਿੱਚ, ਯਾਨੀ ਕਿ ਅਗਰ ਭੁਗਤਾਨ ਮੌਜੂਦ ਹੈ ਤੇ ਇਹ ਖੇਤੀ ਖਾਧੀ ਗਈ। ਔਰ ਅਗਰ ਅਸੀਂ ਨਾਮ ਦੀ ਖੇਤੀ ਬੀਜ ਲਈ, ਗੁਰੂ ਅਰਜਨ ਦੇਵ ਪਾਤਸ਼ਾਹ ਕਿਆ ਕਹਿੰਦੇ ਨੇ, ਇੱਕ ਨਾਮ ਬੋਵੋ, ਉਹ ਨਾਮ ਦੀ ਖੇਤੀ ਜਿਸਨੇ ਬੀਜ ਲਈ ਉਸਦਾ ਭੁਗਤਾਨ ਕੋਈ ਨਹੀਂ ਹੈ। ਔਰ ਉਹ ਫਸਲ ਕੱਟ ਕਰਕੇ ਸਤਿਗੁਰੂ ਆਪ ਦਰਗਾਹ ਦੇ ਵਿੱਚ, ਜਿਸਲੇ ਇਹ ਜੀਵਾਤਮਾ ਅਕਾਲ ਪੁਰਖ ਦੀ ਗੋਦ ਦੇ ਵਿੱਚ ਜਾਂਦੀ ਹੈ, ਚਾਰ ਸੂਰਜਾਂ ਦੀ ਜਿਹੜੀ ਸਮਰੱਥਾ ਮਿਲਦੀ ਹੈ ਨਾ, ਇਹ ਆ ਉਹ ਖੇਤੀ ਜਿਹੜੀ ਨਾਮ ਦੀ ਇਸ ਜਗਤ ਦੇ ਵਿੱਚ ਆ ਕਰਕੇ ਉਹ ਜੀਵਾਤਮਾ ਬੀਜਦੀ ਹੈ, ਗੁਰੂ ਦਾ ਚਾਨਣ ਲੈ ਕਰਕੇ, ਗੁਰੂ ਦਾ ਉਪਦੇਸ਼ ਲੈ ਕਰਕੇ, ਆਪਣੀ ਅਸਤੀ ਉਸ ਦੇ ਉੱਪਰ ਮਿਟਾ ਕਰਕੇ।
ਰਾਖ ਖੇਤੀ ਹਰ ਗੁਰ ਹੇਤੀ, ਜਾਗਤ ਚੋਰ ਨਾ ਲਾਗੇ।
ਗੁਰੂ ਔਰ ਹਰੀ, ਹਰੀ ਗੁਰੂ ਹੈ, ਗੁਰੂ ਹਰੀ ਹੈ, ਦੋਨੋ ਇੱਕ ਮੇਖ ਹੈਗੇ ਨੇ। ਸਮੁੰਧ ਸਰੀਰ ਵਿਲੋਲ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਨਾਰਾ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ, ਗੁਰੂ ਔਰ ਉਸਦੇ ਵਿੱਚ ਕੋਈ ਭੇਦ ਨਹੀਂ, ਪਰਮਾਤਮਾ ਦੇ ਵਿੱਚ ਦੋਨੋ ਇੱਕ ਰੂਪ ਨੇ। ਔਰ ਇੱਕ ਰੂਪ ਹੋ ਕਰਕੇ ਇਸ ਦੇ ਨਾਲ ਚੇਤ ਕਰਕੇ ਪਿਆਰ ਕਰਕੇ ਤੂੰ ਆਪਣੀ ਖੇਤੀ ਦੀ ਰੱਖਿਆ ਕਰ ਸਕਦਾ। ਉਹ ਕਹਿੰਦੇ ਨੇ ਜਾਗਤ ਚੋਰ ਨਾ ਲੁੱਟੇ, ਅਗਰ ਤੂੰ ਜਾਗਦਾ ਹੋਏ ਤੇ ਤੈਨੂੰ ਕੋਈ ਲੁੱਟ ਨਹੀਂ ਸਕਦਾ। ਇਸ ਜਗਤ ਵਿੱਚ ਵਿਚਾਰ ਕਰਕੇ ਦੇਖ ਦੋ ਕੌਣ ਤਾਂ ਵੀ ਲੁੱਟੇ ਜਾਂਦੇ ਨੇ। ਹੁਣ ਇਹ ਫਿਲਾਸਫੀ ਹੈ ਗੁਰੂ ਨਾਨਕ ਸਾਹਿਬ ਜੀ, ਥੋੜਾ ਵਿਚਾਰ ਕਰਕੇ ਦੇਖੋ। ਜਦੋਂ ਇਹ ਜੀਵਾਤਮਾ ਮਨ ਦੀ ਸੰਗਤ ਦੇ ਨਾਲ ਇਸ ਕਾਰਜ ਸਰੀਰ ਚੋਂ ਬਾਹਰ ਚਲੀ ਜਾਂਦੀ ਹੈ, ਤਦ ਵੀ ਲੁੱਟੀ ਜਾ ਰਹੀ ਹੈ, ਯਾਨੀ ਕਿ ਬਾਹਰ ਜਿੱਥੇ ਵੀ ਗਈ ਹੋ ਤੇ ਪਰਮਾਤਮਾ ਦੇ ਸਿਵਾ ਸਭ ਕੁਝ ਹੈ। ਪਰਮਾਤਮਾ ਬੇਸ਼ੱਕ ਜੜ ਚੇਤਰ ਸਭ ਦੇ ਵਿੱਚ ਹੈ, ਪਰ ਇਸ ਫਿਲਾਸਫੀ ਨੂੰ ਸਮਝੋ, ਮਿਲਦਾ ਕਿੱਥੇ ਹੈ? ਅੰਤਰ ਦੇ ਵਿੱਚ। ਔਰ ਅਗਰ ਇਹ ਜੀਵਾਤਮਾ ਮਨ ਦੀ ਸੰਗਤ, ਯਾਨੀ ਕਿ ਉਸਦੀ ਤਾਕਤ, ਆਤਮਾ ਕਿੱਥੇ ਨਹੀਂ ਜਾਂਦੀ, ਇਹ ਵਿਚਾਰ ਕਰਕੇ ਦੇਖ ਲਓ, ਆਤਮਾ ਆਪਣੇ ਅੰਦਰ ਚ ਕੀ ਹੈ? ਆਤਮਾ ਨਿਕਲ ਜਾਏਗੀ, ਸਰੀਰ ਮੁੜਦਾ ਹੋ ਜਾਏਗਾ। ਇਹ ਫਿਲਾਸਫੀ ਕੀ ਹੈ ਕਿ ਉਹਦੀਆਂ ਜਿਹੜੀਆਂ ਕਿਰਨਾਂ ਨੇ, ਤਾਕਤ ਹੈ, ਤਾਕਤ ਮਨ ਦੇ ਨਾਲ ਇਸ ਸੰਸਾਰ ਦੇ ਵਿੱਚ ਚਲੀ ਜਾਂਦੀ ਹੈ। ਜਦੋਂ ਇਹ ਤਾਕਤ ਸੰਸਾਰ ਦੇ ਵਿੱਚ ਚਲੀ ਗਈ, ਯਾਨੀ ਕਿ ਘਰੋਂ ਨਿਕਲ ਗਏ, ਘਰ ਦੇ ਵਿੱਚ ਤਾਲਾ ਲੱਗ ਗਿਆ, ਘਰ ਲੁੱਟਿਆ ਗਿਆ, ਯਾਨੀ ਪ੍ਰਾਣ ਸ਼ਕਤੀ ਸੰਸਾਰ ਦੀ ਜਿਤਨੀ ਵਸਤੂ ਸੰਬੰਧਾਂ ਦੇ ਵਿੱਚ ਖਰਚ ਕਰ ਰਿਹਾ, ਇਹ ਘਰ ਲੁੱਟਿਆ ਜਾ ਰਿਹਾ, ਪ੍ਰਾਣ ਸ਼ਕਤੀ ਜੋ ਹੈ ਖਤਮ ਹੋ ਰਹੀ ਹੈ, ਅਸੀਂ ਮੌਤ ਦੇ ਨਜ਼ਦੀਕ ਜਾ ਰਹੇ ਹਾਂ। ਔਰ ਦੂਸਰੀ ਗੱਲ ਕਿਹੜੀ ਹੈ? ਜਿਹੜੇ ਸੁੱਤੇ ਰਹਿੰਦੇ ਨੇ, ਯਾਨੀ ਕਿ ਅਸੀਂ ਭਜਨ ਕਰਨ ਵੇਲੇ ਵੀ ਸੋ ਜਾਂਦੇ ਹਾਂ, ਜਦੋਂ ਸੁਰਤ ਜਿਹੜੀ ਹੈ ਉਤਰ ਕਰਕੇ ਕੰਠ ਚੱਕਰ ਵਿੱਚ ਜਾਂ ਹਿਰਦੇ ਚੱਕਰ ਵਿੱਚ ਆ ਜਾਂਦੀ, ਅਸੀਂ ਸੋ ਜਾਂਦੇ ਹਾਂ। ਜਦੋਂ ਸੁੱਤੇ ਹੁੰਦੇ ਆ ਤਾਂ ਵੀ ਇਹ ਜਿਹੜੀ ਸੁਰਤ ਜਿਹੜੀ ਹੈ ਥੱਲੇ ਉਤਰੀ ਹੁੰਦੀ ਹੈ। ਜਦੋਂ ਉਹ ਪਰਮਾਤਮਾ ਦੇ ਦਰਬਾਰ ਤੋਂ, ਜਿਸ ਜਗ੍ਹਾ ਪਰਮਾਤਮਾ ਦਸਵੇਂ ਦਵਾਰ ਤੇ ਮੌਜੂਦ ਹੈ, ਦਿਨ ਰਾਤ ਤੁਨਕਾਰੇ ਦੇ ਰਿਹਾ, ਉਹ ਬੁਲਾ ਰਿਹਾ, ਪਰ ਅਸੀਂ ਉੱਥੇ ਤੱਕ ਪਹੁੰਚੇ ਨਹੀਂ, ਉਸ ਤੋਂ ਥੱਲੇ ਉਤਰ ਗਏ, ਸੋ ਗਏ, ਤਾਂ ਵੀ ਲੁੱਟੇ ਜਾ ਰਹੇ ਹਾਂ। ਯਾਨੀ ਕਿ ਜਿਹੜੇ ਵੀ ਸੁਪਨ ਦੇ ਵਿੱਚ ਰੀਲਾਂ ਚੱਲ ਰਹੀਆਂ ਨੇ, ਇਹ ਸਭ ਪ੍ਰਾਣ ਸ਼ਕਤੀ ਜਿਹੜੀ ਹੈ ਖਤਮ ਹੋ ਰਹੀ ਹੈ। ਔਰ ਇਹ ਪ੍ਰਾਣ ਸ਼ਕਤੀ ਅਸੀਂ ਖਰਚ ਕਰਕੇ ਉਸ ਤੀਸਰੇ ਦਿਲ ਤੇ ਟਿਕ ਵੀ ਸਕਦੇ ਸੀ, ਯਾਨੀ ਕਿ ਪਰਮਾਤਮਾ ਨੂੰ ਯਾਦ ਵੀ ਕਰ ਸਕਦੇ ਸੀ, ਪੁਕਾਰ ਵੀ ਸਕਦੇ ਸੀ ਮਨ ਕਰਕੇ। ਯਾਨੀ ਕਿ ਤਨ ਦੜਾ ਉਹ ਸੀਮਿਤ ਹੈ, ਮਨ ਕਰਕੇ ਅਸੀਮ ਹੈ, ਯਾਨੀ ਕਿ ਅਪਾਰ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਜਾਂਦੇ ਹਾਂ। ਸੋ ਘਰ ਕਦੋਂ ਲੁੱਟਿਆ ਜਾਏਗਾ? ਜਦੋਂ ਅਸੀਂ ਸੁੱਤੇ ਹੋਵਾਂਗੇ। ਇਹ ਚੋਰ ਕਿਹੜੇ ਨੇ? ਵਿਸ਼ੇ ਵਿਕਾਰ, ਜਾਂ ਸੰਸਾਰ ਸਾਰਾ ਜਿਹੜਾ ਵਿਸ਼ੇ ਵਿਕਾਰ ਦੀ ਜੜ ਹੈ। ਇਹ ਸਾਰੀ ਜੜ ਨੂੰ ਜਦ ਤੱਕ ਅਸੀਂ ਤਿਆਗਾਂਗੇ ਨਹੀਂ, ਤਦ ਤੱਕ ਆਪਣੇ ਘਰ ਦਾ ਕੰਮ ਨਹੀਂ ਕਰ ਸਕਦੇ, ਬਾਕੀ ਸੋਈ ਜਿਤਨੇ ਮਰਜ਼ੀ ਮਹਾਨ ਕੰਮ ਇਸ ਜਗਤ ਵਿੱਚ ਅਸੀਂ ਕਰਦੇ ਰਹੀਏ।
ਜਮ ਮਗ ਨਾ ਜਾਵੇ ਨਾ ਦੁੱਖ ਪਾਵੇ, ਜਮ ਕਾ ਡਰ ਪੋ ਪਾਵੇ।
ਕਹਿੰਦੇ ਨੇ ਜਮ ਦੇ ਮਾਰਗ ਤੇ ਨਹੀਂ ਚੱਲੇਗਾ ਤੇ ਤੈਨੂੰ ਕਦੀ ਦੁੱਖ ਨਹੀਂ ਹੋਏਗਾ, ਔਰ ਇਸ ਕਾਲ ਤੋਂ ਵੀ, ਯਾਨੀ ਕਿ ਜਮ ਤੋਂ ਵੀ ਤੇਰਾ ਛੁਟਕਾਰਾ ਹੋ ਜਾਏਗਾ। ਹੁਣ ਜਮ ਦਾ ਮਾਰਗ ਕਿਹੜਾ? ਇਸ ਜਗਤ ਦੇ ਵਿੱਚ ਜਮ ਦਾ ਮਾਰਗ ਇੱਕੋ ਹੀ ਹੈ, ਇੱਕ ਲਫ਼ਜ਼ ਯਾਦ ਰੱਖੋ, ਸੰਸਾਰ। ਇਹ ਸੰਸਾਰ ਜਿਹੜਾ ਇਹ ਜਮ ਦਾ ਮਾਰਗ ਹੈ। ਜਿਹੜੇ ਵੀ ਸੰਸਾਰ ਦੇ ਕਾਰ ਵਿਵਹਾਰ ਦੇ ਵਿੱਚ ਗੁਜਾਰੇ ਮਾਤਰ ਤੋਂ ਅੱਗੇ ਇੱਕ ਕਦਮ ਵੀ ਵਧਾਉਂਦੇ ਨੇ, ਇਹ ਸਮਝ ਲਓ ਜਮ ਦੇ ਮਾਰਗ ਤੇ ਚੱਲ ਰਹੇ ਨੇ। ਗੁਜਾਰੇ ਮਾਤਰ ਲਈ ਪ੍ਰਵਿਸ਼ਟੀ ਆਵਸ਼ਕ ਹੈ, ਕਿਉਂਕਿ ਮਨੁੱਖ ਦਾ ਜਨਮ ਜਿਹੜਾ ਤਿੰਨ ਹਿੱਸੇ ਨਿਸ਼ਚਿਤ ਹੈ, ਆਪਣਾ ਭੁਗਤਾਨ ਦੇਣ ਵਾਸਤੇ, ਜਿਹੜਾ ਕਿ ਪਿਛਲੇ ਜਨਮਾਂ ਚ ਉਸਨੇ ਜੋ ਵੀ ਕਾਰਸਤਾਨੀਆਂ ਕੋਲੀਆਂ, ਅੱਛੀਆਂ ਜਾਂ ਬੁਰੀਆਂ, ਉਹਨਾਂ ਦਾ ਭੁਗਤਾਨ ਦੇਣ ਵਾਸਤੇ ਉਸਨੂੰ ਮਨੁੱਖਾ ਜਨਮ ਦਿੱਤਾ ਗਿਆ। ਉਹ ਭੁਗਤਾਨ ਦੇਣ ਦੇ ਨਾਲ ਉਹਨੂੰ ਇੱਕ ਚੌਥਾਈ ਹਿੱਸਾ ਬਿਲਕੁਲ ਸਪਸ਼ਟ ਦਿੱਤਾ ਗਿਆ ਕਿ ਉਹ ਆਪਣੇ ਘਰ ਦਾ ਕੰਮ ਕਰ ਲਵੇ, ਯਾਨੀ ਕਿ ਐਸਾ ਬੀਜ ਬੋਲੇ ਜਿਹਦੀ ਫਸਲ ਜਿਹੜੀ ਹੈ ਇਹਨਾਂ ਮੁਲਕਾਂ ਚ ਕੱਟੀ ਨਹੀਂ ਜਾਂਦੀ, ਸਿਰਫ ਦਰਗਾਹ ਦੇ ਵਿੱਚ ਮਿਲਦੀ ਹੈ। ਤੇ ਉਹ ਫਸਲ ਅਸੀਂ ਬੀਂਦੇ ਨਹੀਂ, ਉਹ ਬੀਜ ਅਸੀਂ ਬੋਂਦੇ ਨਹੀਂ, ਸੰਸਾਰ ਨੂੰ ਬੀਜਦੇ ਹਾਂ, ਵਸਤੂ ਪਦਾਰਥ ਔਰ ਸੰਬੰਧ। ਇਹਨਾਂ ਨੂੰ ਬੀਜਣ ਦੇ ਬਾਅਦ ਸਾਨੂੰ ਇਸ ਫਸਲ ਨੂੰ ਕੱਟਣ ਵਾਸਤੇ ਇਹਨਾਂ ਲੋਕਾਂ ਚ ਵੀ ਆਉਣਾ ਪਏਗਾ। ਸੋ ਇਹ ਸਾਰਾ ਮਾਰਗ ਜਿਹੜਾ ਸੰਸਾਰ ਦਾ, ਇਹ ਜਮ ਦਾ ਮਾਰਗ ਹੈ। ਉਹ ਜਿਹੜੇ ਜਮ ਦੇ ਮਾਰਗ ਚੱਲਣਗੇ ਉਹਨਾਂ ਨੂੰ ਦੁਖੀ ਹੋਣਾ ਪਏਗਾ। ਕੋਈ ਲੰਬਾ ਚੌੜਾ ਉਪਦੇਸ਼ ਨਹੀਂ ਹੈ, ਜਿਤਨੇ ਮਰਜ਼ੀ ਮਹਾਨ ਬਣ ਜਾਓ, ਜਿਤਨੇ ਮਰਜ਼ੀ ਸੁੰਦਰ ਸੂਟ ਪਾ ਲਓ, ਜਿਤਨੀ ਮਰਜ਼ੀ ਕਾਰਾਂ ਮੋਟਰਾਂ ਚ ਘੁੰਮ ਲਓ, ਕੋਈ ਫਰਕ ਨਹੀਂ ਪੈ ਜਾਂਦਾ ਭੁਗਤਾਨ ਦੇਣ ਵਾਸਤੇ ਸਾਧ ਸੰਗਤ ਜੀ ਨਿਤਲੇ ਔਰ ਉਤਲੇ ਜਾਮਿਆ ਫੇਰ ਆਣਾ ਪਏਗਾ।
ਰਵ ਸਸ ਦੀਪਕ ਗੁਰਮਤ ਦੁਆਰੇ ਮਨ ਸਾਚਾ ਮੁਖ ਧਿਆਵੇ।
ਮਨ ਸਾਚਾ ਮੁਖ ਧਿਆਵੇ, ਬਿਲਕੁਲ ਸਪਸ਼ਟ ਉਪਦੇਸ਼ ਹੈ। ਜਦ ਤੱਕਣ ਮਨ ਨਹੀਂ ਜਪੇਗਾ ਨਾ, ਤਦ ਤੱਕਣ ਕੰਮ ਹੋ ਹੀ ਨਹੀਂ ਸਕਦਾ। ਮਨ ਸੱਚਾ ਮੁਖ ਧਿਆਵੇ, ਜ਼ਬਾਨ ਦੇ ਨਾਲ ਇੰਦਰੀ ਦੇ ਨਾਲ ਜਪ ਕਰਨਾ, ਪਰ ਮਨ ਕਰਕੇ, ਮਨ ਨੂੰ ਬਿਠਾਉਣਾ ਜ਼ਰੂਰੀ ਹੈ। ਮਨ ਸਟੂਡੈਂਟ ਹੈ, ਮਨ ਅਗਰ ਕਲਾਸ ਵਿੱਚ ਆ ਜਾਏਗਾ ਤੇ ਪਰਮਾਤਮਾ ਆਪਣੇ ਆਪ ਹੀ ਕੈਦ ਹੋ ਜਾਏਗਾ, ਪਕੜੀ ਚ ਆ ਜਾਏਗਾ। ਅਗਰ ਮਨ ਬਾਹਰ ਹੈ ਤੇ ਪਰਮਾਤਮਾ ਕੈਦ ਹੀ ਨਹੀਂ ਹੋ ਸਕਦਾ। ਅਨੰਤ ਕਾਲ ਤੱਕ ਇਹ ਜਾਪ ਕਰਦੇ ਰਹੋ ਤੇ ਕਹਿੰਦੇ ਨੇ ਰਵ ਸਸ ਦੀਪਕ। ਰਵ ਯਾਨੀ ਕਿ ਸੂਰਜ ਔਰ ਚੰਦਰਮਾ, ਇਸ ਨੂੰ ਦੀਪਕ ਕਿਹਾ ਹੈ। ਦੀਪਕ ਦੇ ਵਿੱਚ ਕੀ ਕਿਆ ਅਰਥ ਹੈ ਕਿ ਗੁਰਮਤ, ਗੁਰਮਤ ਜਿਹੜਾ ਇੱਕ ਪ੍ਰਕਾਸ਼ ਹੈ ਇੱਕ ਤਰੀਕੇ ਦਾ, ਜਿਸ ਤਰੀਕੇ ਦੇ ਨਾਲ ਸੂਰਜ ਦਾ ਪ੍ਰਕਾਸ਼ ਹੈ, ਚੰਦਰਮਾ ਦਾ ਪ੍ਰਕਾਸ਼ ਹੈ। ਇਸ ਅੰਧੇਰੀ ਰਾਤ, ਪਹਿਲੀ ਤੁਕ ਵੀ ਜਿਹੜੀ ਅੰਧੇਰੀ ਰਾਤ ਦੀ ਗੱਲ ਕੀਤੀ ਗਈ ਸੀ, ਇਸ ਅੰਧੇਰੀ ਰਾਤ ਦੇ ਵਿੱਚ ਜਾਗਣ ਦਾ ਕੰਮ ਸਿਰਫ ਪ੍ਰਕਾਸ਼ ਹੋਏ ਤੇ ਕਰ ਸਕਦੇ ਹਾਂ। ਤੇ ਪ੍ਰਕਾਸ਼ ਕੀ ਹੈ? ਗੁਰੂ ਦੀ ਮਤ, ਗੁਰੂ ਦੀ ਮਤ ਦੇ ਉੱਪਰ ਚੱਲ ਕਰਕੇ ਹੀ ਅਸੀਂ ਉਸ ਦੁਆਰ ਤੇ ਪਹੁੰਚ ਸਕਦੇ ਹਾਂ, ਜਿਸ ਦੁਆਰ ਤੇ ਬੈਠ ਕਰਕੇ ਇਸ ਮਨ ਨੇ ਇਸ ਇੰਦਰੀ ਦੇ ਦੁਆਰਾ ਜਪ ਕਰਕੇ ਉਸ ਸੱਚੇ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ।
ਨਾਨਕ ਮੂਰਖ ਅਜੇ ਨ ਜੀਤੇ ਦੂਜੇ ਸੁਖ ਪਾਵੇ।
ਕਹਿੰਦੇ ਨੇ ਦੂਜਾ ਪੈਰ ਵੀ ਖਤਮ ਹੋ ਗਿਆ, ਅਜੇ ਤੱਕ ਨਹੀਂ ਚੇਤਿਆ। ਜਿਹੜੇ ਸੰਸਾਰ ਦ੍ਵੈਤ ਭਾਵ, ਜਾਣੀ ਦੂਸਰਾ ਭਾਵ ਹੈ, ਪਹਿਲਾ ਭਾਵ ਪਰਮਾਤਮਾ ਦਾ, ਦੂਸਰਾ ਭਾਵ ਵਸਤੂ ਔਰ ਸੰਬੰਧਾਂ ਦਾ। ਅਗਰ ਜੀਵਾਤਮਾ ਇਹਨਾਂ ਦੇ ਵਿੱਚ ਰਚੀ ਰਹੀ, ਇਸੇ ਤਰੀਕੇ ਦੇ ਨਾਲ ਕਹਿੰਦੇ ਨੇ ਦੂਸਰਾ ਪੈਰ ਵੀ ਨਿਕਲ ਗਿਆ ਤੇ ਕਹਿੰਦੇ ਨੇ ਕਿਉਂ ਸੁਖ ਪਾਵੇ, ਕਿਵੇਂ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ? ਤੇ ਮਹਾਰਾਜ ਜੀ ਯਮ ਦਾ ਯਾਨੀ ਕਿ ਦੁੱਖਾਂ ਦਾ ਮਾਰਗ ਹੈ, ਔਰ ਦੁੱਖਾਂ ਦੇ ਮਾਰਗ ਤੇ ਚੱਲ ਕੇ ਸੁਖ ਦੀ ਕਲਪਨਾ ਕਰਨਾ ਜੀਵਾਤਮਾ ਦੀ ਮੂਰਖਤਾ।
ਤੀਜਾ ਪਹਿਰ ਪਿਆ
ਮਾਇਆ ਸੁਤ ਦਾਰਾ ਦੁੱਖ ਵਿਆਪੀ ਰਾਮ। ਮਾਇਆ ਸੁਤ ਔਰ ਦਾਰਾ, ਮਾਇਆ ਜਗਤ ਦੀਆਂ ਵਸਤੂਆਂ ਔਰ ਪਦਾਰਥ, ਸੁਤ ਪੁੱਤਰ ਔਰ ਦਾਰਾ ਇਸਤਰੀ। ਇਸ ਜਗਤ ਦੇ ਵਿੱਚ ਇਹ ਤਿੰਨ ਕਾਰਨ ਗੁਰੂ ਨਾਨਕ ਸਾਹਿਬ ਨੇ ਦਿੱਤੇ ਨੇ। ਇਹ ਤਿੰਨ ਕਾਰਨਾਂ ਦੇ ਵਿੱਚ ਫਸ ਕਰਕੇ ਜੀਵ ਜਿਹੜਾ ਹਮੇਸ਼ਾ ਦੁਖੀ ਹੁੰਦਾ। ਹੁਣ ਵਿਚਾਰ ਕਰਕੇ ਦੇਖੀਏ, ਆਪਾਂ ਜਿਤਨੇ ਵੀ ਮਹਾਨ ਆਤਮਾ ਆ ਗਿਆ, ਸਾਰੇ ਹੀ, ਕੋਈ ਮਹਾਨਤਾ ਤੋਂ ਘੱਟ ਹੈ ਹੀ ਨਹੀਂ। ਅਗਰ ਮਹਾਨ ਨਹੀਂ ਹੁੰਦੇ ਤੇ ਆਪਣੇ ਆਪ ਨੂੰ ਸ੍ਰੇਸ਼ਟ ਸਿੱਧ ਕਰਨ ਲਈ ਇਹ ਤਲਵਾਰਾਂ ਕਿਉਂ ਚੱਲ ਰਹੀਆਂ ਹੁੰਦੀਆਂ? ਇਸੇ ਕਰਕੇ ਚੱਲ ਰਹੀਆਂ ਨੇ ਕਿ ਮੈਂ ਸਭ ਤੋਂ ਸ੍ਰੇਸ਼ਟ ਔਰ ਸਭ ਤੋਂ ਜ਼ਿਆਦਾ ਮਹਾਨ ਹਾਂ। ਤੋ ਸਾਰੀਆਂ ਮਹਾਨ ਜੀਵਾਤਮਾ ਜਿਹੜੀਆਂ ਨੇ, ਜਿਹੜਾ ਅੱਖ ਬੰਦ ਕਰਕੇ ਧਿਆਨ ਕਰਕੇ ਦੇਖਣ ਕਿ ਇਹਨਾਂ ਤਿੰਨਾਂ ਲਫ਼ਜ਼ਾਂ ਦੇ ਵਿੱਚ ਅਸੀਂ ਫਸਤੇ ਨਹੀਂ ਰਹੇ ਕਿਧਰੇ, ਔਰ ਹਕੀਕਤ ਇਹ ਹੈ ਕਿ ਅਸੀਂ ਇਹਨਾਂ ਤਿੰਨਾਂ ਲਫ਼ਜ਼ਾਂ ਦੇ ਵਿੱਚ ਫਸੇ ਹੋਏ ਹਾਂ। ਜਗਤ ਦੀ ਵਸਤੂ ਔਰ ਪਦਾਰਥਾਂ ਦੀ ਤਰਫ਼, ਜਾਂ ਪੁੱਤਰ ਦੀ ਤਰਫ਼। ਪੁੱਤਰ ਕੈਸਾ ਵੀ ਹੋਵੇ, ਲੋਕਾਂ ਦਾ ਕਤਲ ਕਰ ਆਇਆ, ਲੋਕਾਂ ਦੇ ਘਰ ਉਜਾੜ ਆਇਆ, ਅਸੀਂ ਜਮਾਨਤ ਕਰਾਈ ਫਿਰਦੇ ਹਾਂ, ਸਾਨੂੰ ਇਸ ਦੀ ਫਿਕਰ ਨਹੀਂ ਉਹਦਾ ਘਰ ਕਿਵੇਂ ਚੱਲੇਗਾ। ਇਸ ਦੀ ਫਿਕਰ ਹੈ ਕਿ ਸਾਡਾ ਲਾਡਲਾ ਜਿਹੜਾ ਜੇਲ੍ਹ ਦੇ ਪਿੱਛੇ ਨਾ ਚਾਹੇ ਕੈਦ ਨਾ ਹੋ ਜਾਵੇ। ਦੂਸਰੀ ਤਰਫ਼ ਇਸਤਰੀ ਹੈ। ਇਸ ਜਗਤ ਦੇ ਵਿੱਚ ਜਰ, ਜੋਰੂ ਔਰ ਜ਼ਮੀਨ, ਇਹ ਤਿੰਨ ਝਗੜੇ ਦੇ ਕਾਰਨ ਨੇ। ਵਿਚਾਰ ਕਰਕੇ ਦੇਖ ਲਓ, ਸੰਸਾਰ ਦਾ ਜਿਤਨਾ ਵੀ ਝਗੜਾ ਇਹਨਾਂ ਤਿੰਨਾਂ ਲਫ਼ਜ਼ਾਂ ਦੇ ਵਿੱਚ ਇੱਕ ਲਫ਼ਜ਼ ਜਿਹੜਾ ਪੂਰਨ ਰੂਪ ਵਿੱਚ ਪ੍ਰਗਟ ਹੁੰਦਾ। ਤੇ ਗੁਰੂ ਨਾਨਕ ਸਾਹਿਬ ਨੇ ਇੱਕ ਲਫ਼ਜ਼ ਇਸਤਰੀ ਦਾਰਾ ਨੂੰ ਇਸ ਜਗ੍ਹਾ ਲਿਆ ਹੈ ਕਿ ਇਸ ਜਗਤ ਦੇ ਵਿੱਚ ਆ ਕਰਕੇ ਪੁੱਤਰ, ਦਾਰਾ ਔਰ ਜਗਤ ਦੇ ਵਸਤੂ ਔਰ ਸੰਬੰਧ ਯਾਨੀ ਕਿ ਮਾਇਆ ਦੇ ਵਿੱਚ ਜਿਹੜੀ ਜੀਵਾਤਮਾ ਫਸ ਗਈ, ਇਹ ਸਾਰਾ ਰਸਤਾ ਜਿਹੜਾ ਦੁੱਖ ਸੰਤਾਪੀ, ਦੁੱਖ ਦੇ ਵਿੱਚ ਸੰਤਪਤ ਰਹਿਣ ਦਾ, ਦੁੱਖ ਦੇ ਵਿੱਚ ਲਿਪਤ ਰਹਿਣ ਦਾ, ਦੁੱਖ ਕੀ ਹੈ? ਜਨਮ ਔਰ ਮਰਨ ਦਾ। ਇਸ ਜੀਵਾਤਮਾ ਨੂੰ 84 ਲੱਖ ਦਾ ਜਿਹੜਾ ਭ੍ਰਮਣ ਕਰਨਾ ਪੈਂਦਾ, ਇਸ ਤੋਂ ਵੱਡਾ ਕੋਈ ਦੁੱਖ ਨਹੀਂ। ਇਸ ਸੰਸਾਰ ਦੇ ਦੁੱਖਾਂ ਦੀ ਕੋਈ ਗੱਲ ਹੀ ਨਹੀਂ ਕਰਨੇ। ਇਹ ਜਿਹੜੇ ਦੁੱਖ ਨੇ, ਉਸ ਦੁੱਖ ਦੇ ਅੱਗੇ ਕੋਈ ਕਲਪਨਾ ਮਾਤਰ ਵੀ ਨਹੀਂ ਨੇ। ਕਰੋੜਾਂ ਯੁਗਾਂ ਤੱਕ ਜਾ ਕਰਕੇ ਇਹ ਜੀਵਾਤਮਾ ਜਿਹੜੀ ਹੈ ਪਰਮ ਦੇ ਵਿੱਚ ਫਸਦੀ ਹੈ, ਇਹ ਚੱਕਰ ਲਗਾਉਂਦੀ ਹੈ। ਇਹ ਹੁਣ ਪੱਥਰ ਦੇ ਵਿੱਚ ਜਿਹੜੀ ਜੀਵਾਤਮਾ ਮੌਜੂਦ ਹੈ ਸੁਪਤ ਅਵਸਥਾ ਦੇ ਵਿੱਚ, ਵਿਚਾਰ ਕਰਕੇ ਦੇਖੋ ਕਿਹੜੇ ਯੁਗ ਕਾਲ ਦੇ ਵਿੱਚ ਜਾ ਕਰਕੇ ਚੇਤਨ ਹੋਏਗੀ, ਕਦੋਂ ਬਨਸਪਤੀ ਚ ਆ ਕਰਕੇ, ਕਦੋਂ ਪਸ਼ੂ ਪਰਿੰਦਿਆਂ ਚ ਹੁੰਦੀ ਹੋਈ ਇਹ ਜੀਵਾਤਮਾ ਜਿਹੜੀ ਹੈ ਮਨੁੱਖੀ ਜੂਨ ਦੇ ਵਿੱਚ ਆਏਗੀ, ਔਰ ਆਪਣੇ ਘਰ ਦਾ ਕੰਮ ਕਰਨ ਦਾ ਜਿਹੜਾ ਇਸਨੂੰ ਮੌਕਾ ਮਿਲਿਆ, ਉਸ ਮੌਕੇ ਨੂੰ ਇਹ ਕਰਨਾ ਹੀ ਨਹੀਂ ਚਾਹੁੰਦੀ। ਅੰਧੇਰੀ ਰਾਤ ਯਾਨੀ ਕਿ ਸੁੱਤਾ ਹੀ ਰਹਿਣਾ ਪਸੰਦ ਕਰਦੀ ਹੈ। ਕਹਿੰਦੇ ਨੇ ਤੀਸਰਾ ਪੈਰ ਚੜ ਗਿਆ, ਫਿਰ ਵੀ ਇਹ ਮਾਇਆ ਸੁੱਤ ਦਾਰਾ ਦੇ ਵਿੱਚ ਫਸੀ ਹੈ, ਔਰ ਇਹ ਸਾਰਾ ਕਾਰਨ ਦੁੱਖ ਦਾ ਹੈ।
ਮਾਇਆ ਸੁੱਤ ਦਾਰਾ ਜਗਤ ਪਿਆਰਾ ਚੋਗ ਚੁਗੇ ਨਿਤ ਫਾਸ।
ਇਹਨਾਂ ਦਾ ਪਿਆਰ ਜਗਤ ਦਾ ਪਿਆਰ ਹੈ, ਚੋਗ ਚੁਕੇ ਨਿਤ ਫਾਸ। ਹੁਣ ਚੋਗ ਪਾਈ ਹੈ, ਚੋਗ ਕਿਸੇ ਨੇ ਸ਼ਿਕਾਰੀ, ਇਸ ਦਾ ਮਤਲਬ ਜਿਹਨੇ ਚੋਗ ਪਾਈ ਹੈ ਕੋਈ ਚੋਗ ਪਾਉਣ ਵਾਲਾ ਵੀ ਹੈ। ਹੁਣ ਚੋਗ ਕੌਣ ਪਾਉਂਦਾ? ਸ਼ਿਕਾਰੀ, ਆਪਣੇ ਸ਼ਿਕਾਰ ਨੂੰ ਫਸਾਉਣ ਵਾਸਤੇ ਚੋਗ ਪਾਉਂਦਾ। ਹੁਣ ਚੋਗ ਚੁਗਾ ਨਿਤ, ਨਿਤ ਲਫ਼ਜ਼ ਦਾ ਕਿਉਂ ਇਸਤੇਮਾਲ ਕੀਤਾ ਕਿ ਨਿਤ ਅਸੀਂ ਹਰ ਵਕਤ, ਹਰ ਪਲ, ਹਰ ਘੜੀ ਪਰਮਾਤਮਾ ਨਹੀਂ ਸੰਸਾਰ ਦੀ ਯਾਨੀ ਕਿ ਮਾਇਆ, ਸੁੱਤ ਔਰ ਦਾਰਾ ਦੀ ਆਸਕਤੀ ਕਰਦੇ ਹਾਂ, ਉਹਨਾਂ ਦੇ ਵਿੱਚ ਲਿਪਤ ਰਹਿੰਦੇ ਹਾਂ। ਸਾਡਾ ਖਿਆਲ ਯਾਨੀ ਕਿ ਆਤਮਾ ਦੀ ਤਾਕਤ ਜਿਹੜੀਆਂ ਕਿਰਨਾਂ ਨੇ ਮਨ ਦੇ ਨਾਲ ਇਹਨਾਂ ਦੇ ਵਿੱਚ ਰਚੀਆਂ ਰਹਿੰਦੀਆਂ ਨੇ। ਹੁਣ ਇਹਨਾਂ ਦੇ ਵਿੱਚ ਰਚਣ ਦੇ ਨਾਲ ਵਿਚਾਰ ਕਰਕੇ ਦੇਖ ਲੋ, ਕਹਿੰਦੇ ਨੇ ਨਿਤ ਫਾਸੇ, ਨਿਤ ਇਹ ਚੋਗ ਚੁਗੇਗਾ ਤੇ ਤੂੰ ਫਸਣ ਦਾ ਹੀ ਕੰਮ ਕਰ ਰਿਹਾ, ਨਿਕਲਣ ਦਾ ਕੰਮ ਨਹੀਂ ਕਰ ਰਹੇ। ਹੁਣ ਵਿਚਾਰ ਕਰਕੇ ਦੇਖੋ, ਭਜਨ ਦੀ ਤਰਫ ਤੇ ਅਸੀਂ ਕਹਿੰਦੇ 2-2.5 ਘੰਟੇ ਚ ਉਧਾਰ ਹੋ ਜਾਵੇ, ਪਰ ਫਸਣ ਦਾ ਕੰਮ ਅਸੀਂ ਨਿਤ ਕਰਨਾ। ਹੁਣ ਜਿਹੜਾ ਨਿਤ ਸੁੱਧ ਦਾਰਾ ਮਾਇਆ ਚ ਫਸਿਆ ਹੈ, ਉਹ 2-2.5 ਘੰਟੇ ਕਿਸ ਤਰੀਕੇ ਨਾਲ ਚੋਗ ਤੋਂ ਬਚ ਜਾਏਗਾ, ਇਹ ਜੀਵਾਤਮਾ ਦੀ ਮੂਰਖਤਾ। ਯਾਨੀ ਕਿ ਸ਼ਿਕਾਰੀ ਨੇ ਚੋਗ ਬੜੀ ਸੁੰਦਰ ਬਣਾਈ ਹੈ, ਐਸੀ ਚੋਗ ਬਣਾਈ ਹੈ ਕਿ ਸੁੱਤਾ ਆ ਵੀ ਸੁੱਤ ਦਾਰਾ ਦੇ ਵਿੱਚ ਹੀ ਫਸਿਆ ਹੋਇਆ। ਯਾਦ ਰੱਖੋ, ਵਿਚਾਰ ਕਰਕੇ ਦੇਖੋ ਕਿ ਕਦੋਂ ਅਸੀਂ ਜਾਗਾਂਗੇ ਔਰ ਕਦੋਂ ਇਹ ਚੋਗ ਚੁਗਣੀ ਛੱਡਾਂਗੇ ਔਰ ਇਸ ਜਾਲ ਚੋਂ ਨਿਕਲਣ ਦਾ ਆਪਣਾ ਉਪਾਅ ਕਰਾਂਗੇ।
ਨਾਮ ਧਿਆਵੇ ਤਾਂ ਸੁਖ ਪਾਵੇ, ਗੁਰਮਤਿ ਕਾਲ ਨਾ ਗ੍ਰਾਸੇ।
ਗੁਰੂ ਦੀ ਮਤ ਨੂੰ ਧਾਰਨ ਕਰਨਾ ਤਾਂ ਕਾਲ ਦਾ ਗ੍ਰਾਸ ਨਹੀਂ ਬਣਦਾ। ਜਗਤ ਜਪੇਨਾ ਕਾਲ ਕਾ ਕੁਛ ਮੁਕ ਮੈਂ ਕੁਛ ਗੋਦ। ਇਹ ਜਗਤ ਜਿਤਨਾ ਵੀ ਵਸਤੂ ਜੜ ਚੇਤਨ ਲੋਕ ਸਾਨੂੰ ਨਜ਼ਰ ਆ ਰਿਹਾ, ਇਹ ਸਾਰੀਆਂ ਦੇ ਸਾਰਾ ਉਸ ਕਾਲ ਦਾ ਚਬੇਨਾ ਯਾਨੀ ਕਿ ਕਾਲ ਦੀ ਖੁਰਾਕ ਹੈ। ਔਰ ਜਦ ਤੱਕ ਜੀਵਾਤਮਾ ਗੁਰਮਤ ਨੂੰ ਧਾਰਨ ਨਹੀਂ ਕਰਦੀ, ਗੁਰਮਤ ਨੂੰ ਧਾਰਨ ਕਰਕੇ ਨਾਮ ਨੂੰ ਧਿਆਣਾ, ਨਾਮ ਦੀ ਡੈਫੀਨੇਸ਼ਨ ਗੁਰੂ ਨਾਨਕ ਸਾਹਿਬ ਨੇ ਕਈ ਸਤਸੰਗ ਬਿਲਕੁਲ ਸਪਸ਼ਟ ਦਿੱਤੀ ਹੈ ਕਿ ਜੋ ਵੀ ਸਤਸੰਗ ਦੇ ਵਿੱਚ ਜਦੋਂ ਪਰਮਾਤਮਾ ਹਾਜ਼ਰ ਹੋ ਜਾਂਦੇ ਨੇ, ਉਹ ਕਰਕੇ ਜੋ ਵੀ ਉਪਦੇਸ਼ ਦਿੰਦੇ ਨੇ, ਉਹਨਾਂ ਦੇ ਮੁਖਾਰ ਬਿੰਦ ਚੋਂ ਨਿਕਲਿਆ ਆ ਹਰ ਲਫ਼ਜ਼ ਨਾਮ ਹੈ। ਔਰ ਨਾਮ ਦਾ ਧਿਆਣਾ ਕੀ ਹੈ? ਉਸ ਦੇ ਉਪਦੇਸ਼ ਅਨੁਸਾਰ, ਨਿਰਦੇਸ਼ ਅਨੁਸਾਰ ਆਪਣੇ ਆਦਰਸ਼ ਜੀਵਨ ਨੂੰ ਪੈਦਾ ਕਰਨਾ, ਆਪਣੇ ਅੰਦਰ ਉਹ ਆਚਰਣ ਪੈਦਾ ਕਰਨਾ, ਉਹ ਕਰੈਕਟਰ ਨੂੰ ਪੈਦਾ ਕਰਨਾ, ਜਿਹੜਾ ਕਰੈਕਟਰ ਅਸੀਂ ਇੱਕ ਪਰਮਾਤਮਾ ਦੇ ਵਿੱਚ ਦੇਖਣਾ ਪਸੰਦ ਕਰਦੇ ਹਾਂ। ਅਸੀਂ ਕਹਿੰਦੇ ਹਾਂ ਕਿ ਇਹ ਪਰਮਾਤਮਾ ਆਪਣੇ ਵਿਰਧ ਦੀ ਲਾਜ ਰੱਖਦਾ, ਜਿਹੜਾ ਨਹੀਂ ਪੂਜਦਾ ਉਸ ਨੂੰ ਵੀ ਦਿੰਦਾ, ਉਸ ਦੀ ਵੀ ਰਿਜਕ ਹੈ। ਤੇ ਅਸੀਂ ਕਦੋਂ ਲੋਕਾਂ ਦਾ ਹੱਕ ਮਾਰਨਾ ਛੱਡਾਂਗੇ ਔਰ ਕਦੋਂ ਐਸਾ ਕਰੈਕਟਰ ਆਪਣੇ ਅੰਦਰ ਪ੍ਰਗਟ ਕਰ ਲਵਾਂਗੇ? ਇਹ ਉਦੋਂ ਹੀ ਸੰਭਵ ਹੈ ਜਦੋਂ ਨਾਮ ਨੂੰ ਧਿਆਵਾਂਗੇ। ਨਾਮ ਕਿਹੜਾ? ਜਿਹੜਾ ਗੁਰੂ ਦੀ ਮਤ, ਗੁਰੂ ਦੇ ਹੁਕਮ ਅਨੁਸਾਰ ਸਤਸੰਗ ਦੇ ਵਿੱਚ ਪ੍ਰਗਟ ਕੀਤਾ ਜਾਂਦਾ। ਔਰ ਜਦੋਂ ਉਹ ਪ੍ਰਗਟ ਹੋ ਗਿਆ ਤੇ ਸਮਝ ਲਓ ਸਾਡੇ ਵਾਸਤੇ ਤਲਵਾਰ ਸਾਡੇ ਸਿਰ ਤੇ ਲਟਕ ਗਈ। ਅਗਰ ਅਸੀਂ ਪੂਰਨ ਸ਼ਿਸ਼ ਬਣਨਾ ਚਾਹੁੰਦੇ ਹਾਂ ਤੇ ਉਪਦੇਸ਼ ਸਾਡੇ ਵਾਸਤੇ ਨੰਗੀ ਤਲਵਾਰ ਹੈ, ਹਰ ਵਕਤ ਤਿਆਰ ਪਰ ਤਿਆਰ। ਔਰ ਪੂਰਨ ਸ਼ਿਸ਼ ਕਦੀ ਆਪਣੇ ਕਰੈਕਟਰ ਤੋਂ ਗਿਰਨ ਨਹੀਂ ਦੇਗਾ। ਤੋ ਜਿਹੜੀ ਜੀਵਾਤਮਾ ਦੀ ਇਹ ਫਰਿਆਦ ਸੀ, ਉਹਦੇ ਵਾਸਤੇ ਉਪਦੇਸ਼ ਗੁਰੂ ਨਾਨਕ ਸਾਹਿਬ ਦੇ ਰਹੇ ਨੇ ਕਿ ਆਪਣੇ ਆਪ ਨੂੰ ਕਰੈਕਟਰ ਤੋਂ ਨਹੀਂ ਗਿਰਾਓ। ਸੇਵਾ ਸੁਰਤ ਸ਼ਬਦ ਚਿਤਲਾਓ ਦੀ ਤੁਕ ਨੂੰ ਯਾਦ ਰੱਖੋ, ਸੁਰਤ ਨੂੰ ਇਕੱਤਰਿਤ ਕਰਕੇ ਸ਼ਬਦ ਦੀ ਸੇਵਾ ਕਰੋ। ਇਸ ਤੋਂ ਉੱਚੀ ਔਰ ਸੁੱਚੀ ਸੇਵਾ ਕੋਈ ਵੀ ਨਹੀਂ ਹੈ। ਆਪਣੇ ਆਪ ਨੂੰ ਪਤਨ ਦੇ ਮਾਰਗ ਤੇ ਗਿਰਾਉਣ ਦੇ ਬਾਅਦ ਅਸੀਂ ਇਸ ਮਨੁੱਖੇ ਜਨਮ ਤੋਂ ਹੱਥ ਖੋ ਬੈਠਾਂਗੇ। ਔਰ ਸਤਿਗੁਰੂ ਦੇ ਕੋਲ ਆ ਕਰਕੇ ਵੀ ਅਗਰ ਅਸੀਂ ਪਤਨ ਹੋ ਗਏ, ਪਤਿਤ ਹੋ ਗਏ, ਤੇ ਵਿਚਾਰ ਕਰਕੇ ਦੇਖੋ ਅਸੀਂ ਸਤਿਗੁਰੂ ਦੇ ਕੋਲ ਆ ਕਰਕੇ ਕੀ ਖਟਿਆ। ਸੋ ਗੁਰਮਤ ਨੂੰ ਧਾਰਨ ਕਰਨਾ, ਉਸ ਪਰਮਾਤਮਾ ਦੇ ਉੱਪਰ ਯਕੀਨ ਕਰਨਾ ਹੈ, ਕਰੈਕਟਰ ਨੂੰ ਨਹੀਂ ਗਿਰਾਉਣਾ। ਕੋਈ ਵੀ ਆਤਮਾ ਕਿਤਨਾ ਵੀ ਕਿਸੇ ਨੂੰ ਤੜਫਾਏ, ਕੁਛ ਵੀ ਕਰੇ, ਤੁਸੀਂ ਆਪਣਾ ਮਾਰਗ ਬਦਲ ਦੋ। ਯਾਨੀ ਕਿ ਬਾਹਰੀ ਮਾਰਗ ਨੂੰ ਬਦਲ ਕਰਕੇ ਅੰਦਰ ਦੇ ਮਾਰਗ ਦੀ ਤਰਫ ਆ ਜਾਓ। ਸੱਤ ਸਮੁੰਦਰ ਪਾਰ ਬੈਠ ਕਰਕੇ ਅੱਖ ਦੇ ਧਿਆਨ ਕਰਕੇ ਉਸ ਪਰਮਾਤਮਾ ਨੂੰ ਯਾਦ ਕਰੋ। ਕਬੀਰ ਮਨ ਨਿਰਮਲ ਬਿਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਜਿਸ ਡੇਰੇ ਦੇ ਵਿੱਚ ਜਾ ਕਰਕੇ ਅਸੀਂ ਆਪਣੀ ਹਸਤੀ ਮਿਟਾ ਰਹੇ ਹਾਂ, ਆਪਣੇ ਕਰੈਕਟਰ ਨੂੰ ਗਿਰਾ ਰਹੇ ਹਾਂ, ਉਹ ਪਰਮਾਤਮਾ ਉਸ ਡੇਰੇ ਦੇ ਵਿੱਚ ਹੈ ਹੀ ਨਹੀਂ। ਪਰਮਾਤਮਾ ਕਿੱਥੇ ਹੈ? ਉਹ ਆਪਣੇ ਭਗਤ ਦੇ ਅੰਦਰ ਵਾਸ ਕਰ ਰਿਹਾ, ਔਰ ਉਹ ਭਗਤ ਕਿਸੇ ਵੀ ਜਗ੍ਹਾ ਇਸ ਸ੍ਰਿਸ਼ਟੀ ਦੇ ਵਿੱਚ ਮੌਜੂਦ ਹੈ। ਪਰਮਾਤਮਾ ਉਸ ਦੇ ਕੋਲ ਉਸ ਦੇ ਚਾਰ ਸਫੇਰੇ ਮੌਜੂਦ ਹੈ। ਸੋ ਆਪਣੇ ਆਪ ਨੂੰ ਪਤਿਤ ਕਰਨ ਤੋਂ ਬਿਹਤਰ ਹੈ ਕਿ ਆਪਣੇ ਬਾਹਰ ਦੇ ਮਾਰਗ ਨੂੰ ਬਦਲ ਕਰਕੇ ਇਸ ਆਤਮਾ ਨੂੰ ਇਕੱਤ੍ਰਿਤ ਕਰਕੇ ਉਸ ਸ਼ਬਦ ਦੇ ਨਾਲ ਜੋੜ ਦੋ, ਔਰ ਉਸ ਸ਼ਬਦ ਦੇ ਨਾਲ ਜੋੜ ਕਰਕੇ ਤੁਸੀਂ ਆਪਣੇ ਕਰੈਕਟਰ ਨੂੰ ਵੀ ਬਣਾ ਲਓਗੇ, ਸਮਾਜ ਨੂੰ ਵੀ ਦੇ ਦੋਗੇ, ਪਰਿਵਾਰ ਨੂੰ ਵੀ ਦੇ ਦੋਗੇ, ਔਰ ਤੁਹਾਡੀ ਜ਼ਿੰਦਗੀ ਇੱਕ ਐਸਾ ਕਰੈਕਟਰ ਬਣ ਜਾਏਗੀ ਜਿਹੜੀ ਪਰਮਾਤਮਾ ਔਰ ਤੁਹਾਡੇ ਵਿੱਚ ਕੋਈ ਭਿੰਨ ਭੇਜ ਦੀ ਨਹੀਂ ਰਹਿ ਜਾਏਗਾ। ਪਰਮਾਤਮਾ ਕੀ ਹੈ? ਆਤਮਾ। ਆਤਮਾ ਕੀ ਹੈ? ਇੱਕ ਕਰੈਕਟਰ, ਇੱਕ ਗੁਣ ਹੈ, ਔਰ ਉਸ ਗੁਣ ਨੂੰ ਹਾਸਲ ਕਰਨਾ ਇਹ ਜੀਵਾਤਮਾ ਦਾ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਆਪਣੇ ਘਰ ਦਾ ਕੀਤਾ ਗਿਆ ਕੰਮ ਹੈ। ਔਰ ਇਹ ਕੰਮ ਨੂੰ ਛੱਡ ਕੇ ਬਾਕੀ ਸਾਰੇ ਮਹਾਨ ਕੰਮ ਅਸੀਂ ਕੀਤੇ ਨੇ, ਸਿਰਫ ਨਹੀਂ ਕੀਤਾ ਤੇ ਇੱਕ ਤੁੱਛ ਕੰਮ ਨਹੀਂ ਕੀਤਾ ਕਿ ਆਪਣੇ ਕਰੈਕਟਰ ਨੂੰ ਪ੍ਰਾਪਤ ਕਰ ਸਕੀਏ, ਜਿਸ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਬੁੱਧੀ ਦਾ ਤੱਤਵ ਦਿੱਤਾ। ਇਸ ਬੁੱਧੀ ਨੂੰ ਲੈ ਕਰਕੇ ਅਸੀਂ ਲੋਕਾਂ ਦੇ ਗਲੇ ਕੱਟੇ, ਲੋਕਾਂ ਦੇ ਜੇਬ ਹਲਕੇ ਕੀਤੇ, ਲੋਭ ਦੇ ਵਿੱਚ ਆ ਕਰਕੇ, ਵਿਕਾਰ ਦੇ ਵਿੱਚ ਆ ਕਰਕੇ ਅਸੀਂ ਐਸੇ ਐਸੇ ਭਿਆਨਕ ਕਰਮ ਇਕੱਠੇ ਕਰ ਲਏ ਨੇ ਕਿ ਇਹਨਾਂ ਦਾ ਭੁਗਤਾਨ ਕਰਨ ਵਾਸਤੇ ਤੇ ਕਈ ਕਰੋੜ ਜਨਮ ਲੱਗੇ ਰਹੀਏ ਤੇ ਅਸੀਂ ਇਹਨਾਂ ਦਾ ਭੁਗਤਾਨ ਨਹੀਂ ਦੇ ਸਕਦੇ।
ਜੰਮਣ ਮਰਨ ਕਾਲ ਨਹੀਂ ਛੋੜੇ,
ਜਨਮ ਮਰਨ ਕਾਲ ਨਹੀਂ ਛੋੜਾ, ਕਾਲ ਜਿਹੜਾ ਨਹੀਂ ਜੇ ਛੱਡੇਗਾ। अंत खलोया आई उसने आ करके अपना हिसाब लेना। यानी कि संसार की आसक्ति जड़ी है ये जीवात्मा नू जन्म और मरण दे विच लै करके जांदी है, इस तो बच ही नहीं सकता। अगर बचना चाहता है तो सच्चे शब्द नू प्राप्त करने लई अपनी हस्ती नू मिटाए। हस्ती नू किस तरीके नाल मिटाना कि मन नू बाहरों काढ़ करके अंदर लगाना, इधरों पुटना ते उधरों लाना। यही परमात्मा दा दिता है सच्चा नाम है जिहड़ा हजरत इनायत शाह ने अपने शागिर्द बुल्ले शाह नूं दिता। बुल्ले शाह दीआं काफियां गाणियां पसंद करदे आ, पर उसदे उपदेश नूं सुनना और उसदे उपर चल के अपनी हस्ती नूं मिटाना यह साडी फितरत दे विच नहीं है, यह साडे धर्म और मत दे विच नहीं लिखा गया। साडे विच यह लिखा गया कि इन्हां नूं मत्था टेक दो, कुछ विशेष लफ्तां नूं जप करके कुछ विशेष क्रिया नूं अपना करके। याद रखना परमात्मा ना किसी लफज दे विच है ना किसी विशेष प्रक्रिया दे विच है, वह तो पक्का दे हिरदे दे विच दसवें द्वार दे विच दिन रात सदा हजूर मौजूद है। अगर मिलना चाहते हो तो पक्ता की शरण दे विच चले जाओ, वह मौजूद है परमात्मा उन्होंने को।
नानक तीजे त्रिविध लोका माया मोविया,
कहंदे ने तीजा प्यार भी खत्म हो गया और जीवात्मा माया मोह दे विच ही फसी रह गई। ए सारी रचना जितनी असी दे रख रहे ए त्रै गुणी माया तीन गुणा दे अंदर कैद है और ए माया जड़ी है इस दे उपर आधारित है। जो कुछ भी असी देखते हैं यह सौपन मात्र है पर सानू असली लगता है, इस नू माया क्या। माया का अर्थ सिर्फ रुपए पैसे या कोई कीमती मेटल की गल नहीं की गई, माया का भाव है कि जो कुछ असी दृष्टि गोचर है असल नहीं है, वह नकल है और असी नकल दू असल समझ रहे हैं, यह है माया। हुण माया कौन है, असी निंदा करके माया चो नहीं निकल सकते। कुछ विशेष मत वाले ने माया नू और काल नू अलग तरीके का दर्जा दिता है तो बेवकूफी है। गुरु नानक साहब ने इस शब्द दे विच किसी भी जगह काल लफज का इस्तेमाल नहीं किया, उन्होंने राम लफज का इस्तेमाल किया। यानी कि माया जो है यह भी उस राम की दिती हुई है, काल का काम भी वह परमात्मा अकाल पुरख आप कर रहा है। सानू यह डेफिनेशन किसी ने पढ़ाई नहीं, सही ढंग के नाल बाणी पढ़ाई नहीं गई तो साडा कसूर भी क्या। यानी कि अधूरे तरीके दे नाल पढ़ाया गया और अधूरे चक्रा दे विच असी सारे फस के रह गए। वह अकाल पुरख की देन माया क्यों है, क्योंकि यह खेल रचा गया। उसने एको ही गल देखनी है कि तुसी माया नू प्यार कर दे हो या परमात्मा नू प्यार कर दे हो। अगर माया नू प्यार कर दे हो तो बड़े शौक दे नाल करो, क्योंकि आज तक असी इत्थे बैठे भी सिर्फ माया नू प्यार करके बैठे हां। सतगुरु नू मुख रख करके कोई जीवात्मा इस सत्संग दे विच मौजूद नहीं है, सारे कोई मान सम्मान या किसी हुक्म की खातिर इस सत्संग दे विच मौजूद है। तो हुण विचार करके देख लो, असी माया नू पसंद किया सतगुरु नू यानी परमात्मा नू पसंद नहीं किया। अगर परमात्मा नू पसंद किया गया हुंदा ते कद दे असी उस सत्संग जिस जगह तो दिता जा रहा ना उस महफिल की शोभा बधा रहे होंगे। यानी कि सुनने वाले नहीं सुनाने वालों के विचों होंगे। तो हुण विचार करके देख लो कि आपां सारे किहड़े मार्ग से चल रहे हैं। यह माया उस परमात्मा की दात है, परमात्मा की देन है। अगर यह माया ना हो खेल चल ही नहीं सकता, यह माया के कारण ही खेल चल रहा है। और जड़ी जीवात्मा इस माया चो निकलना पसंद करती है अपने आप नू इस तो अलग करती है, याद रखना वो परमात्मा अकाल पुरख चाहे सतगुरु के जरिए ले जाए या किसी भी साधन दे, वो समर्था उसकी अपनी है और भरपूर मात्रा दे विच मौजूद है। उसके रोम की एक किरण तो अनगिनत ब्रह्मंडा की उत्पत्ति चलाई और विनिष्ट किया जा रहा है। तो क्या उस जीवात्मा नू खुद ले जा नहीं सकता, क्या उसके लिए उसनू किसी विशेष क्रिया की विशेष साधन की लोड़ है। तो अधूरा मत है, अधूरी डेफिनेशन है। अधूरी डेफिनेशन नू प्राप्त करके असी कदे भी इस मजमून नू गुरु नानक साहब की फिलासफी नू नहीं समझ सकते।
चौथा पहर पिया दौत भी आ गए राम, तिन कर राखड़ा जो अन दिन जागे राम।
उना दे घर बचदे ने जो अन दिन जागे राम, जड़े दिन राती जागदे ने दो ढाई घंटे जागदे ने बाकी दे सुते रहंदे ने। संसार दे विच माया दे विच ऐसी कोई भी तुक अज तक गुरु ग्रंथ साहब दे विच ना किसी दे सामने आई है ते ना कदे अगे आएगी। ओ कहंदे ने उना दे कर तिन कर राखड़ा जो अल दिन जागे राम, जड़े दिने राती जागदे ने। जागना किस नू कहंदे ने, संसार दी आसक्ति नू त्यागना और परमात्मा दी तरफ रागी हो जाना, उस दे आसक्ति नू अपने अंदर पैदा करना, एक तड़प पैदा करना, मैं तैनू मिलना चाहंदा वा। उसी दा घर बचदा, बाकी सारिया दे घर जड़े ने लुट ले जांदे ने। चौथा पैर चढ़दा जदों उसले की देखदे आ कि किरणा फुट जांदियां ने, यानी कि प्रकाश आ जांदा। इस दा भाव है कि बुढ़ापे दी तरफ निशानी है, ਵਾਲ ਚਿੱਟੇ ਹੋਣ ਲੱਗ ਜਾਂਦੇ ਨੇ, ਕਹਿੰਦੇ ਨੇ ਚੌਥਾ ਪੈਰ ਚੜ ਗਿਆ, ਪਰ ਘਰ ਉਹਨਾਂ ਦਾ ਹੀ ਬਚਿਆ ਹੋਇਆ ਹੈ ਜਾਂ ਬਚੇਗਾ ਜਿਹੜੇ ਦਿਨੇ ਰਾਤੀ ਜਾਗਦੇ ਰਹੇ, ਯਾਨੀ ਕਿ ਪਰਮਾਤਮਾ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਰਹੇ।
ਗੁਰ ਪੁੱਛ ਜਾਗੇ ਨਾਮ ਲਾਗੇ ਤਿੰਨਾ ਰਹਿਣ ਸੁਹੇਲੀ।
ਗੁਰੂ ਦੇ ਕੋਲ ਪੁੱਛ ਜਾ ਕਰਕੇ ਕਿਸ ਤਰੀਕੇ ਦੇ ਨਾਲ ਜਾਗਣਾ ਹੈ, ਗੁਰੂ ਹੀ ਦੱਸ ਸਕਦਾ ਹੈ ਜਾਗਣ ਦਾ ਢੰਗ ਕੀ ਹੈ। ਔਰ ਗੁਰੂ ਦੇ ਕੋਲ ਉਪਦੇਸ਼ ਲੈ ਕਰਕੇ ਜਾਗਣ ਦਾ ਢੰਗ ਸਿੱਖ ਕਰਕੇ ਅਗਰ ਤੂੰ ਜਿਨ ਰਾਤ ਜਾਗੇਗਾ ਤਾਂ ਹੀ ਜਾ ਕਰਕੇ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਹੋ ਸਕਦਾ।
ਗੁਰ ਸਬਦ ਕਮਾਵੇ ਜਨਮ ਨਾਵੇ ਤਿੰਨਾਰੇ ਪ੍ਰਭ ਬੇਲੀਆ।
ਹਰੀ ਜੋ ਹੈ ਉਹਨਾਂ ਦਾ ਬੇਲੀ ਬਣ ਜਾਂਦਾ ਹੈ ਅਗਰ ਗੁਰੂ ਦੀ ਮਤ ਨੂੰ ਧਾਰਨ ਕਰਕੇ। ਇਹ ਜੀਵਾਤਮਾ ਇਸ ਜਨਮ ਦੇ ਵਿੱਚ ਆ ਕਰਕੇ ਐਸੇ ਕਰੈਕਟਰ ਨੂੰ, ਐਸੇ ਆਚਰਣ ਨੂੰ ਪ੍ਰਗਟ ਕਰ ਲੈਂਦੀ ਹੈ ਜਿਸ ਦੇ ਵਿੱਚ ਗੁਰੂ ਦਾ ਉਪਦੇਸ਼ ਹੈ। ਗੁਰੂ ਦੀ ਮਤ ਕੀ ਹੈ? ਗੁਰੂ ਦੇ ਸ਼ਬਦ ਨੂੰ ਕਮਾਣਾ। ਹੁਣ ਗੁਰੂ ਦੇ ਸ਼ਬਦ ਦੀ ਡੈਫੀਨੇਸ਼ਨ ਹੀ ਅਸੀਂ ਗਲਤ ਸਮਝੀ, ਯਾਨੀ ਕਿ ਇੱਕ ਦੋ ਲਫ਼ਜ਼ ਜਿਹੜੇ ਸਾਨੂੰ ਦਿੱਤੇ ਗਏ, ਪੰਜ ਲਫ਼ਜ਼ ਦਿੱਤੇ ਗਏ, ਇਹ ਗੁਰੂ ਦੇ ਸ਼ਬਦ ਨੇ ਤੇ ਬਾਕੀ ਸਤਸੰਗ ਵਿੱਚ ਬੈਠ ਕਰਕੇ ਜੋ ਕੁਝ ਵੀ ਉਹਨਾਂ ਨੂੰ ਉਚਾਰਨ ਕੀਤਾ ਉਹ ਕਿਸ ਦੇ ਲਫ਼ਜ਼ ਸਨ ਬਈ? ਉਹ ਕਿਹਦੇ ਸ਼ਬਦ ਸਨ? ਅਸੀਂ ਸਾਰੀ ਜਿਹੜੀ ਅਸਲੀ ਕੀ ਸੀ ਉਹ ਤੇ ਕੱਟ ਕੇ ਬਾਹਰ ਸੁੱਟ ਦਿੱਤੀ, ਯਾਨੀ ਕਿ ਕਰੈਕਟਰ ਬਣਾਉਣ ਵਾਸਤੇ ਜਿਹੜਾ ਉਪਦੇਸ਼ ਦਿੱਤਾ ਸੀਗਾ ਉਹ ਤੇ ਕੈਂਚੀ ਨਾਲ ਕੱਟ ਕੇ ਬਾਹਰ ਸੁੱਟ ਦਿੱਤਾ। ਦੋ ਚਾਰ ਪੰਜ ਲਫ਼ਜ਼ਾਂ ਨੂੰ ਪਕੜ ਕਰਕੇ ਬੈਠੇ ਆ, ਇਹ ਕਦੀ ਵੀ ਪਾਰ ਨਹੀਂ ਲਿਜਾ ਸਕਦੇ। ਪਾਰ ਲਿਜਾਏਗਾ ਜਿਹੜੇ ਪੂਰਨ ਗੁਰੂ ਦੀ ਪੂਰਨ ਮਤ ਨੂੰ ਹਾਸਲ ਕਰੇਗਾ, ਯਾਨੀ ਕਿ ਜੋ ਵੀ ਉਪਦੇਸ਼ ਦਿੱਤਾ ਉਪਦੇਸ਼ ਕੀ ਸੀਗਾ? ਆਪਣੇ ਕਰੈਕਟਰ ਨੂੰ ਅੰਦਰੋਂ ਪ੍ਰਗਟ ਕਰੋ, ਕਰੈਕਟਰ ਕਿਹੜਾ ਜਿਹੜਾ ਅਸੀਂ ਪਰਮਾਤਮਾ ਦੇ ਵਿੱਚ ਦੇਖਣਾ ਚਾਹੁੰਦੇ ਹਾਂ। ਇਹ ਹੈ ਗੁਰੂ ਦੀ ਮਤ ਨੂੰ ਹਾਸਲ ਕਰਨਾ। ਇਹ ਮਤ ਜਿਸਨੇ ਵੀ ਧਾਰਨ ਕੀਤੀ ਉਹ ਫਿਰ ਆਪਣਾ ਆਵਾਗਮਨ ਜਿਹੜਾ ਉਹ ਖਤਮ ਕਰ ਗਿਆ। ਬਿਲਕੁਲ ਸਪਸ਼ਟ ਕਹਿੰਦੇ ਨੇ ਹੁਣ ਚੌਥੇ ਪੈਰ ਦੇ ਵਿੱਚ ਜਿਨ੍ਹਾਂ ਨੇ ਗੁਰੂ ਦੀ ਮਤ ਨੂੰ ਹਾਸਲ ਨਹੀਂ ਨਾ ਕੀਤਾ ਤੇ ਚੌਥੇ ਪੈਰ ਚ ਹੁੰਦਾ ਕੀ ਹੈ? ਪੈਰ ਕੰਬਣ ਲੱਗ ਗਏ, ਸਰੀਰ ਕੰਬਣ ਲੱਗ ਗਈ, ਅੱਖਾਂ ਦੀ ਜੋਤ ਜਿਹੜੀ ਹੈ ਘੱਟ ਗਈ, ਯਾਨੀ ਕਿ ਨਜ਼ਰ ਹੀ ਕੁਝ ਨਹੀਂ ਆਉਂਦਾ। ਔਰ ਸਰੀਰ ਕੀ ਹੈ? ਤਨ ਪਸਮ ਸੇ, ਤਨ ਯਾਨੀ ਕਿ ਮਿੱਟੀ ਦੀ ਢੇਰੀ ਰਹਿ ਗਈ। ਹੁਣ ਵਿਚਾਰ ਕਰਕੇ ਦੇਖ ਲਓ ਜਿਹੜੇ ਚੌਥੇ ਪੈਰ ਦੇ ਵਿੱਚ ਮੌਜੂਦ ਨੇ, ਕਿਆ ਹੁਣ ਉਹ ਆਪਣੇ ਘਰ ਦਾ ਕੰਮ ਕਰ ਲੈਣਗੇ? ਕਰ ਸਕਦੇ ਨੇ? ਨਹੀਂ ਕਰ ਸਕਦੇ। ਤਿੰਨ ਪੈਰ ਜਿਹੜੇ ਨੇ ਉਹਨਾਂ ਨੇ ਮਾਇਆ ਦੇ ਵਿੱਚ ਸੁੱਤਿਆਂ ਬਿਤਾ ਦਿੱਤੀ, ਚੌਥੇ ਪੈਰ ਇਹ ਕੰਮ ਕਰ ਹੀ ਨਹੀਂ ਸਕਦੇ। ਜਿਤਨਾ ਮਰਜ਼ੀ ਆਪਣੇ ਆਪ ਨੂੰ ਸ੍ਰੇਸ਼ਟ ਘੋਸ਼ਿਤ ਕਰ ਲੈਣ, ਸ੍ਰੇਸ਼ਟ ਆਪਣੇ ਆਪ ਦੇ ਵਿੱਚ ਘੋਸ਼ਿਤ ਨੇ। ਸੁੰਦਰ ਕੌਣ ਹੈ? ਜਿਸ ਨੂੰ ਸੰਸਾਰ ਕਹਿੰਦਾ ਸੁੰਦਰ, ਸ਼ੀਸ਼ੇ ਦੇ ਅੱਗੇ ਜਾ ਕਰਕੇ ਤੇ ਸਾਰੇ ਹੀ ਸੁੰਦਰ ਨੇ, ਤੇ ਅਸੀਂ ਉਸ ਸੁੰਦਰਤਾ ਨੂੰ ਹਾਸਲ ਕਰ ਹੀ ਨਹੀਂ ਸਕੇ ਜਿਸ ਨੂੰ ਪਰਮਾਤਮਾ ਦੇਣ ਵਾਸਤੇ ਇਸ ਜਗਤ ਵਿੱਚ ਆਇਆ ਸੀ। ਤਿੰਨ ਪੈਰ ਅਸੀਂ ਸੁਣਦੇ ਰਹੇ, ਕੋਈ ਕਈ ਮੌਜੂਦਾ ਜਿਹੜਾ ਨੇ ਇੱਕ ਵੀ ਸਤਸੰਗ ਮਿਸ ਨਹੀਂ ਕੀਤਾ, ਯਾਨੀ ਕਿ ਸਾਰੀ ਉਮਰ ਸਤਸੰਗ ਸੁਣਦੇ ਹੀ ਰਹੇ ਪਰ ਧਾਰਨ ਇੱਕ ਕੱਖ ਇੱਕ ਲਫ਼ਜ਼ ਵੀ ਨਾ ਕੀਤਾ, ਤੇ ਹਾਸਲ ਕਿਸ ਲਈ? ਕੀ ਕਰ ਲੈਣਗੇ? ਹੁਣ ਚੌਥੇ ਪੈਰ ਉਹ ਚਾਹ ਕਰਕੇ ਵੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਹੱਥ ਪੈਰ ਸਰੀਰ ਨਿਕੰਮਾ ਹੋ ਗਿਆ, ਤੂੰ ਹੁਣ ਵਿਚਾਰ ਕਰਕੇ ਦੇਖ ਤੂੰ ਕਿਸ ਨੂੰ ਹਾਸਲ ਕਰ ਲੈਣਾ।
ਨਾਨਕ ਦੁਖੀਆ ਜੁਗ ਚਾਰੇ ਨਾਮ ਹਰ ਕੇ ਮਨ,
ਨਾਮ ਹਰ ਕੇ ਮਨ ਵਸੇ। ਜਦ ਤੱਕ ਮਨ ਦੇ ਵਿੱਚ ਇਹ ਨਾਮ ਨਹੀਂ ਨਾ ਵਸਦਾ ਤਦ ਤੱਕ ਚਾਰੋ ਯੁਗ ਦੇ ਵਿੱਚ ਇਹ ਜੀਵਾਤਮਾ ਦੁਖੀ ਰਹਿੰਦੀ ਹੈ। ਹੁਣ ਚਾਰਾਂ ਯੁਗਾਂ ਦਾ ਨਿਬੇੜਾ ਗੁਰੂ ਨਾਨਕ ਸਾਹਿਬ ਦਿੰਦੇ ਨੇ ਕਿ ਚਾਰਾਂ ਯੁਗਾਂ ਦੇ ਵਿੱਚ ਜੀਵਾਤਮਾ ਦਾ ਉਧਾਰ ਕਰਨ ਦਾ ਸਾਧਨ ਅਗਰ ਕੋਈ ਆਇਆ ਸੀ ਤੇ ਉਹ ਨਾਮ ਸੀਗਾ, ਔਰ ਨਾਮ ਵਾਸਤੇ ਹੀ ਤੁਹਾਨੂੰ ਮਨੁੱਖਾ ਜਨਮ ਦਿੱਤਾ ਸੀ। ਔਰ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਤੂੰ ਤਿੰਨੋ ਪੈਰ ਤੇ ਸੁੱਤਾ ਰਿਹਾ ਔਰ ਚੌਥੇ ਪੈਰ ਤੇਰਾ ਸਰੀਰ ਹੀ ਨਿਕੰਮਾ ਹੋ ਗਿਆ ਤੇ ਤੂੰ ਨਾਮ ਨੂੰ ਸ਼ਬਦ ਨੂੰ ਪ੍ਰਾਪਤੀ ਨਾ ਕਰ ਸਕਿਆ। ਔਰ ਜਿਹੜੇ ਨਾਮ ਸ਼ਬਦ ਦਾ ਅਹੰਕਾਰ ਲੈ ਕਰਕੇ ਬੈਠੇ ਆ ਸਾਧ ਸੰਗਤ ਜੀ, ਇਹ ਸੀਮਿਤ ਨੇ, ਇਸੇ ਲੋਕ ਵਿੱਚ ਰਹਿਣਗੇ, ਇਹ ਪਰਲੋਕ ਚੋਂ ਨਹੀਂ ਆਏ ਨਾ ਪਰਲੋਕ ਲਿਜਾਣ ਦੇ ਕਾਬਿਲ ਬਣਾ ਸਕਦੇ ਨੇ। ਸੋ ਚਾਰੋ ਯੁਗਾਂ ਦੇ ਵਿੱਚ ਯਾਨੀ ਅਨੰਤ ਕਾਲ ਤੋਂ ਜੀਵਾਤਮਾ ਜਨਮ ਔਰ ਮਰਨ ਦੇ ਗੇੜ ਵਿੱਚ ਫਸੀ ਹੈ। ਸੁੱਤੀ ਆਈ ਸੁੱਤੀ ਚਲੀ ਗਈ, ਇਸਨੇ ਜਾਗਣ ਦੀ ਕੋਸ਼ਿਸ਼ ਨਹੀਂ ਕੀਤੀ। ਮਾਨ ਦੇ ਮਾਨ ਸੰਤ ਆਏ, ਜਗਾਉਂਦੇ ਜਗਾਉਂਦੇ ਸਭ ਦੇ ਵਿੱਚ ਲੀਨ ਹੋ ਗਏ, ਪਰ ਅਸੀਂ ਸੁੱਤੇ ਹੀ ਰਹੇ, ਅਸੀਂ ਉਹਨਾਂ ਤੋਂ ਵੀ ਮਾਨ ਨਿਕਲੇ। ਖੁੱਲੀ ਗੰਢ ਉੱਠੋ ਲਿਖਿਆ ਆਇਆ ਰਾਮ, ਕਹਿੰਦੇ ਨੇ ਹੁਣ ਗੰਢ ਵੀ ਖੁੱਲ ਗਈ ਹੈ। ਜਿਹੜੀ ਗੰਢ ਖੋਲਣ ਵਾਸਤੇ ਸਤਿਗੁਰੂ ਨੇ ਸਾਨੂੰ ਸ਼ਬਦ ਦਿੱਤੇ ਸਨ ਨਾ ਕਿ ਇਹ ਗੰਢ ਜਿੰਦੇ ਜੀ ਖੋਲ ਲੋ, ਗੰਢ ਕਿਹੜੀ ਸੀ? ਆਤਮਾ ਔਰ ਸਰੀਰ ਦੀ ਗੰਢ ਸੀ। ਕਹਿੰਦੇ ਨੇ ਉੱਠੋ ਹੁਣ ਲਿਖਿਆ ਆ ਗਿਆ, ਹੁਣ ਤੁਸੀਂ ਗੰਢ ਨਾ ਖੋਲੋ, ਹੁਣ ਗੰਢ ਖੋਲਣ ਵਾਸਤਾ ਆ ਗਿਆ ਜਿਹਨੇ ਇਹ ਗੰਢ ਲਾਈ ਸੀ, ਯਾਨੀ ਕਿ ਉਹ ਪਰਮਾਤਮਾ ਹੀ ਹੈ, ਇਹ ਗੰਢ ਲਗਾਉਣ ਵਾਲਾ ਵੀ ਔਰ ਖੋਲਣ ਵਾਲਾ ਵੀ। ਜਿਹਨੇ ਜਿੰਦੇ ਜੀ ਇਹ ਆਤਮਾ ਦੀ ਯਾਨੀ ਕਬਰ ਚੋ ਇਹ ਗੰਢ ਖੋਲ ਲਈ, ਕੱਢ ਲਈ ਆਤਮਾ, ਉਹ ਤਾਂ ਪਾਰ ਹੋ ਗਿਆ, ਤੇ ਜਿਹੜਾ ਇਹ ਮਾਇਆ ਦੇ ਵੀ ਸੁੱਤਾ ਰਹਿ ਗਿਆ ਉਸ ਨੂੰ ਫਿਰ ਕਾਲ ਨੇ ਆ ਕਰਕੇ ਗੰਢ ਖੋਲੀ ਤੇ ਉਹਨੇ ਬੰਧ ਚਲਾਇਆ, ਬੰਧ ਕੇ ਹੱਥ ਪੈਰ ਬੰਦ ਕਰਕੇ ਚਲਾ ਦਿੱਤਾ ਅੱਗੇ ਨੂੰ।
ਬੰਦ ਚਲਾਇਆ
ਰਸ ਕਸ ਸੁੱਖ ਠਾਕੇ ਕਹਿੰਦੇ ਜਿਹੜੇ ਵੀ ਰਸਾਂ ਦੇ ਵਿੱਚ ਸੁੱਖਾਂ ਦੇ ਵਿੱਚ ਭੋਗਾਂ ਦੇ ਵਿੱਚ ਤੂੰ ਫਸਿਆ ਨਾ ਇਹ ਸਾਰਿਆਂ ਨੂੰ ਇੱਕ ਪਾਸੇ ਰੱਖ ਇਹਨਾਂ ਨੂੰ ਛੱਡ ਤੇ ਹੁਣ ਇਹ ਤੂੰ ਅੱਗੇ ਨੂੰ ਟੁਰ ਆਪਣਾ ਤੇਰਾ ਲੇਖਾ ਲਈਏ ਅਸੀਂ
ਬੰਦ ਚਲਾਇਆ ਜਾ ਪ੍ਰਭ ਪਾਇਆ ਨਾ ਦਿਸੇ ਨਾ ਸੁਣ
ਬੰਦ ਕੇ ਕੌਣ ਚਲਾ ਰਿਹਾ ਕਾਲ ਦੀ ਗੱਲ ਨਹੀਂ ਕੀਤੀ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕੀਤਾ ਜਾ ਪ੍ਰਭ ਪਾਇਆ ਇਹ ਬੜਾ ਕੀਮਤੀ ਲਫ਼ਜ਼ ਆ ਸਮਝਣ ਵਾਲੇ ਇੱਕ ਭੇਦ ਹੈ ਯਾਨੀ ਕਿ ਸਾਰੀ ਸ੍ਰਿਸ਼ਟੀ ਦੇ ਪਿੱਛੇ ਜਿਹੜੀ ਤਾਕਤ ਕੰਮ ਕਰ ਰਹੀ ਉਹ ਪ੍ਰਭੂ ਪਰਮਾਤਮਾ ਆਪ ਹੈ ਜਾ ਪ੍ਰਭ ਪਾਇਆ ਜਦੋਂ ਉਸ ਨੂੰ ਪਾਇਆ ਜਦੋਂ ਉਸ ਦਾ ਹੁਕਮ ਆਇਆ ਉਸਨੇ ਬੰਦ ਕੇ ਚਲਾ ਦਿੱਤਾ ਅੱਗੇ ਨੂੰ ਸਾਰਾ ਹਿਸਾਬ ਯਾਨੀ ਕਿ ਲੇਖਾ ਦੇਣ ਵਾਸਤੇ
ਆਪਣੇ ਵਾਰੀ ਸਭ ਸੇ ਆਵੇ ਪੱਕੀ ਖੇਤੀ
ਆਪਣੀ ਵਾਰੀ ਸਭ ਤੇ ਆਵੇ ਪੱਕੀ ਖੇਤੀ ਲੂਣੀ ਹੈ ਹੁਣ ਜਦੋਂ ਇਹ ਖੇਤੀ ਪੱਕ ਜਾਂਦੀ ਹੈ ਤੇ ਕੱਟਣੀ ਵੀ ਪੈਂਦੀ ਹੈ ਉਹ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਜੋ ਬੀਜੇ ਸੋ ਲੂਣੇ ਯਾਨੀ ਕਿ ਜੋ ਕੁਝ ਵੀ ਬੀਜਿਆ ਸੀ ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਆਈ ਇਸ ਮਨੁੱਖੀ ਸਰੀਰ ਕਿਹੜਾ ਸੀ ਮਨੁੱਖਾ ਸਰੀਰ ਵੈਸੇ ਤਾਂ 84 ਲੱਖ ਸਰੀਰ ਮੌਜੂਦ ਨੇ ਸਿਰਫ ਇੱਥੇ ਸਰੀਰ ਦਾ ਭਾਵ ਹੈ ਮਨੁੱਖਾ ਸਰੀਰ ਮਨੁੱਖੇ ਸਰੀਰ ਦੇ ਵਿੱਚ ਆ ਕਰਕੇ ਜੋ ਕੁਝ ਬੀਜਿਆ ਸੀ ਹੁਣ ਪੱਕ ਗਈ ਖੇਤੀ ਯਾਨੀ ਕਿ ਸਮੇਂ ਪ੍ਰਾਣ ਸ਼ਕਤੀ ਖਤਮ ਹੋ ਗਈ ਹੁਣ ਬੰਦ ਚਲਾਈਆ ਜਾ ਕਰਕੇ ਤੂੰ ਆਪਣੀ ਖੇਤੀ ਨੂੰ ਲੂਣ ਇਹ ਖੇਤੀ ਹੋਰ ਕੋਈ ਵੀ ਨਹੀਂ ਕੱਟੇਗਾ ਜੋ ਕੁਝ ਬੀਜਿਆ ਉਹ ਸਾਨੂੰ ਖੁਦ ਨੂੰ ਹੀ ਖਾਣਾ ਪਏਗਾ
ਕੜੀ ਚਸੇ ਕਾਲੇ ਖਲੀ ਜੇ ਬੁਰਾ ਪਲਾ ਸੇ ਜੀ
ਕੜੀ ਪਲੇ ਚਸ ਯਾਨੀ ਕਿ ਜਿਤਨੀਆਂ ਵੀ ਪਲ ਤੋਂ ਪਲ ਛੋਟੀ ਤੋਂ ਛੋਟੀ ਅਵਸਥਾ ਸਮੇਂਦੀ ਹੈ ਉਸ ਦੇ ਵਿੱਚ ਮਾਨਸਿਕ ਰੂਪ ਦੇ ਵਿੱਚ ਵੀ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਜੋ ਵੀ ਕਿਰਿਆ ਕੀਤੀ ਹੈ ਨਾ ਉਸ ਦਾ ਭੁਗਤਾਨ ਦੇਣਾ ਪਏਗਾ ਘੜੀ ਚਸੇ ਕਾ ਲੇਖਾ ਲੀਜੀਏ ਬੁਰਾ ਭਲਾ ਸਹਿਜੀਏ ਯਾਨੀ ਕਿ ਬੁਰਾ ਕੀਤਾ ਹੈ ਜਾਂ ਭਲਾ ਕੀਤਾ ਇਸ ਆਤਮਾ ਨੂੰ ਸਹਿਣਾ ਪਏਗਾ
ਨਾਨਕ ਸੁਰ ਨਰ ਸਬਦ ਮਿਲਾਏ ਤਿੰਨ ਪ੍ਰਭ ਕਾਰਣ ਕੀ
ਇਸ ਆਖਰੀ ਤੁਕ ਦੇ ਵਿੱਚ ਇਸ ਬੰਦ ਦੇ ਸ਼ਬਦ ਦਾ ਬਿਲਕੁਲ ਸਪਸ਼ਟ ਕਹਿੰਦੇ ਨੇ ਇਹ ਸਾਰਾ ਕਾਰਨ ਜੋ ਵੀ ਹੈ ਉਸ ਪਰਮਾਤਮਾ ਦਾ ਕੀਤਾ ਹੋਇਆ ਔਰ ਉਸਨੇ ਉਸ ਤਰ੍ਹਾਂ ਇੱਕ ਅੰਗ ਯਾਨੀ ਅੰਸ਼ ਸ਼ਬਦ ਦਿੱਤਾ ਹੈ ਇਸ ਨਰ ਨੂੰ ਆਪਣੇ ਨਾਲ ਮਿਲਾਉਣ ਵਾਸਤੇ ਔਰ ਜਿਸ ਨੇ ਇਸ ਸ਼ਬਦ ਨੂੰ ਪ੍ਰਾਪਤ ਕਰ ਲਿਆ ਉਹ ਜਨਮ ਔਰ ਮਰਨ ਦੇ ਗੇੜ ਤੋਂ ਸਦਾ ਲਈ ਨਿਕਲ ਗਿਆ ਸੋ ਅੱਜ ਦੀ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਅਸੀਂ ਸਾਰੇ ਭਰਮ ਦੇ ਵਿੱਚ ਬੈਠੇ ਹਾਂ ਇਹ ਅੰਧੇਰੀ ਰਾਤ ਹੈ ਸੰਸਾਰ ਔਰ ਇਸ ਅੰਧੇਰੀ ਰਾਤ ਦੇ ਵਿੱਚ ਅਸੀਂ ਆਪਣਾ ਕਾਰ ਵਿਵਹਾਰ ਆਪਣੇ ਘਰ ਦਾ ਕੰਮ ਕਰਨਾ ਚਾਹੁੰਦੇ ਹਾਂ ਆਵਾਗਮਨ ਚੋਂ ਸਦਾ ਲਈ ਦੁੱਖਾਂ ਚੋਂ ਮੁਕਤ ਹੋਣਾ ਚਾਹੁੰਦੇ ਹਾਂ ਤੇ ਸਾਡਾ ਫਰਜ਼ ਬਣਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਜਿਹੜੀ ਬਾਣੀ ਦਿੱਤੀ ਹੈ ਇਸ ਬਾਣੀ ਨੂੰ ਧਾਰਨ ਕਰੀਏ ਸੁਣਦੇ ਤੇ ਸਾਰੇ ਨੇ ਸ੍ਰਿਸ਼ਟੀ ਚ ਬਹੁਤ ਸਾਰੀਆਂ ਜੀਵਾਤਮਾ ਸੁਣਦੀਆਂ ਨੇ ਸੁਣ ਕਰਕੇ ਉਸ ਦੇ ਉੱਤੇ ਅਮਲ ਨਹੀਂ ਕਰਦੀਆਂ ਅਗਰ ਅਮਲ ਨਹੀਂ ਕੀਤਾ ਤੇ ਇਸ ਦਾ ਮਤਲਬ ਹੈ ਕਿ ਅਸੀਂ ਗੁਰੂ ਦੀ ਮੱਤ ਨੂੰ ਧਾਰਨ ਨਹੀਂ ਕੀਤਾ ਔਰ ਗੁਰੂ ਦੀ ਮੱਤ ਨੂੰ ਧਾਰਨ ਕੀਤੇ ਬਿਨਾਂ ਅੱਜ ਤੱਕ ਕੋਈ ਵੀ ਜੀਵਾਤਮਾ ਇਨ੍ਹਾਂ ਮੰਡਲਾਂ ਨੂੰ ਪਾਰ ਨਹੀਂ ਕਰ ਸਕੀ ਬੇਸ਼ੱਕ ਪੂਰਨ ਸਤਿਗੁਰਾਂ ਨੂੰ ਬਿਠਾ ਕਰਕੇ ਚਾਰ ਸਫੇਰੇ ਅਨੰਤ ਕਾਲ ਤੱਕ ਚੱਕਰ ਕੱਟਦੇ ਰਹੋ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਇੱਕ ਵਾਰੀ ਬਚਨ ਹੋਏ ਕਹਿੰਦੇ ਸਰਦਾਰ ਬੇਟਾ ਅਗਰ ਉਹ ਪਰਮਾਤਮਾ ਜ਼ਮੀਨ ਤੇ ਆ ਕਰਕੇ ਤੇਰੇ ਸਿਰ ਦੇ ਉੱਪਰ ਹੱਥ ਵੀ ਰੱਖ ਦੇ ਤਾਂ ਬੇਟਾ ਤਦ ਵੀ ਤੇਰਾ ਕੁਛ ਨਹੀਂ ਬਣੇਗਾ ਉਸ ਤੋਂ ਬਿਲਕੁਲ ਸਪਸ਼ਟ ਹੈ ਕਿ ਕਦੋਂ ਬਣੇਗਾ ਉਦੋਂ ਹੀ ਬਣੇਗਾ ਜਦੋਂ ਮੈਂ ਆਪਣੇ ਗੁਰੂ ਦੇ ਬਚਨਾਂ ਨੂੰ ਧਾਰਨ ਕਰਾਂਗਾ ਧਾਰਨ ਕੀ ਹੈ ਲੋਕਾਂ ਦੇ ਗਲੇ ਕੱਟਣੇ ਛੱਡਾਂਗਾ ਲੋਕਾਂ ਦੇ ਕਰੈਕਟਰ ਖਰਾਬ ਹੋਣੇ ਛੁਡਾਵਾਂਗਾ ਆਪਣਾ ਕਰੈਕਟਰ ਬਣਾਵਾਂਗਾ ਲੋਕਾਂ ਦਾ ਵੀ ਕਰੈਕਟਰ ਬਣਾਉਣ ਵਿੱਚ ਮਦਦ ਕਰਾਂਗਾ ਤਾਂ ਹੀ ਜਾ ਕਰਕੇ ਗੁਰੂ ਦੀ ਮੱਤ ਨੂੰ ਮੈਂ ਹਾਸਲ ਕਰ ਸਕਾਂਗਾ ਔਰ ਇਸ ਮੱਤ ਨੂੰ ਹਾਸਲ ਕਰਕੇ ਮੈਂ ਆਪਣੀ ਜੀਵਾਤਮਾ ਨੂੰ ਇਸ ਲਾਇਕ ਬਣਾ ਲਾਂਗਾ ਕਿ ਇਸ ਜਨਮ ਔਰ ਮਰਨ ਦੇ ਗੇੜ ਚੋਂ ਸਦਾ ਲਈ ਆਜ਼ਾਦ ਹੋ ਜਾਵਾਂਗਾ ਤਾਂ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜਿਹੜੀ ਬਾਣੀ ਦਿੰਦੇ ਨੇ ਉਹਦੇ ਕੁਛ ਤੁਕਾਂ ਵੀ ਲੈਂਦੇ ਨੇ ਕੁਛ ਦ੍ਰਿਸ਼ਟਾਂਤ ਵੀ ਦਿੰਦੇ ਨੇ ਪਰ ਗੁਰੂ ਸਾਹਿਬਾਂ ਦਾ ਭਾਵ ਸਿਰਫ ਇਤਨਾ ਹੁੰਦਾ ਕਿ ਉਹ ਰੂਹਾਨੀਅਤ ਦੇ ਉਸ ਅੰਗ ਨੂੰ ਅੱਛੇ ਢੰਗ ਨਾਲ ਸਮਝਾ ਸਕਣ ਜਿਸ ਨੂੰ ਸਮਝਾਉਣ ਵਾਸਤੇ ਉਹਨਾਂ ਨੇ ਇਹ ਸਤਸੰਗ ਕੀਤਾ ਔਰ ਉਸ ਤੋਂ ਅੱਗੇ ਕੋਈ ਵੀ ਭਾਵ ਨਹੀਂ ਨਾ ਕਿਸੇ ਦੀ ਨਿੰਦਿਆ ਨਾ ਕਿਸੇ ਦੀ ਵਡਿਆਈ ਨਾ ਕੋਈ ਨਵਾਂ ਮਤ ਜਾਂ ਧਰਮ ਚਲਾਉਣਾ ਕੋਈ ਵੀ ਮਾਈ ਭਾਈ ਅੱਗੇ ਹੋ ਕਰਕੇ ਇਸ ਪ੍ਰਕਿਰਿਆ ਦਾ ਕੁਛ ਹੋਰ ਅਰਥ ਕੱਢਦਾ ਤੇ ਉਸ ਦੀ ਆਪਣੀ ਮਨਮਤ ਹੈ ਗੁਰਮਤ ਦਾ ਇਸ ਸਾਰੀ ਪ੍ਰਕਿਰਿਆ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ